FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਵਧੀਆ ਵਾਸੂ ਜੀ, ਇੱਕ ਬਹੁਤ ਇੰਪੋਰਟੈਂਟ ਗੱਲ ਵਟਸਐਪ ਤੇ ਇੱਕ ਆਬਜ਼ਰਵੇਸ਼ਨ ਸਾਡੇ ਸੁਣਨ ਵਾਲਿਆਂ ਦੀ ਆਈ ਆ।
ਅੱਛਾ ਜੀ।
ਕੁਲਦੀਪ ਜੀ ਨੇ ਗੱਲ ਦੇਖੋ ਕੀਤੀ ਆ, ਕਹਿੰਦੇ ਬੜੇ ਦਿਨ ਹੋ ਗਏ ਵਾਸੂ ਜੀ ਨੇ ਕੋਸਕੋ ਦਾ ਜ਼ਿਕਰ ਨਹੀਂ ਕੀਤਾ ਵੀ ਕੋਸਕੋ ਜਾ ਰਹੇ ਨੇ।
ਕਹਿੰਦੇ ਕੋਸਕੋ ਨਾਲ ਮੋਹ ਭੰਗ ਹੋ ਗਿਆ ਲੱਗਦਾ, ਅੱਜ ਗੱਲ ਕਰ ਲੈਂਦੇ।
ਵਾਸੂ ਜੀ ਕਹਿੰਦੇ ਉਦਣ ਹੀ ਹੁਣ ਕੋਸਕੋ ਜਾਵਾਂ ਜਦੋਂ ਸਾਊਥ ਸਰੀ ਵਾਲਾ ਨਵਾਂ ਬਣ ਗਿਆ। ਪੰਜ ਛੇ ਸਾਲ ਲੱਗ ਜਾਣੇ,
ਰੋਟੀ ਵੀ ਖਾਣੀ ਆ, ਹੁਣੇ ਮੈਸੇਜ ਆਉਣਾ ਬ੍ਰੈਡ ਲੈ ਆਇਓ।
ਹਾਂ, ਘਰਦਿਆਂ ਨੂੰ ਚੇਤੇ ਆਉਣਾ ਇਹ ਸੁਣ ਕੇ। ਵਾਸੂ ਜੀ ਆਈਫੋਨ ਇੰਟਰੋਡਿਊਸ ਹੋਇਆ 19 ਵਰੇ ਹੋ ਗਏ ਨੇ ਅੱਜ, 19 ਈਅਰਸ।
ਹਾਂਜੀ,
3 ਬਿਲੀਅਨ ਤੋਂ ਵੀ ਵੱਧ ਆਈਫੋਨ ਵਿਕ ਚੁੱਕੇ ਆ। ਆਈਫੋਨ ਉਦੋਂ ਕਈਆਂ ਨੇ ਖਰੀਦਿਆ ਹੋਣਾ, ਆਈਫੋਨ ਖਰੀਦਣ ਦੀ ਥਾਂ ਜੇ ਉਦੋਂ ਜਦੋਂ ਆਈਫੋਨ ਇੰਟਰੋਡਿਊਸ ਹੋਇਆ ਸੀ ਜੇ $1,000 ਦਾ ਐਪਲ ਦਾ ਸਟਾਕ ਲੈ ਲਿਆ ਹੁੰਦਾ ਤੇ ਅੱਜ ਉਹ $78,000 ਤੋਂ ਵੀ ਵਾਧਾ ਹੋਣਾ ਸੀ।
ਸਹੀ ਗੱਲ ਆ, ਉਦੋਂ ਫੋਨ ਵੀ ਮੇਰੇ ਖਿਆਲ $400-$500 ਦਾ ਹੀ ਸੀ।
$499 ਐਂਡ $599, ਦੋ ਵੇਰੀਐਂਟ ਸੀਗੇ US ਡਾਲਰਸ ਦੇ ਵਿੱਚ ਕੀਮਤ ਹੈ ਨਾ। ਤੇ ਯਾ, ਪਰ ਉਦੋਂ ਦਾ ਇਨਵੈਸਟ ਕੀਤਾ $1,000, ਅੱਜ $78,000 ਤੋਂ ਵੀ ਉੱਪਰ ਉਹਦੀ ਵੈਲਿਊ ਆ।
ਤੁਹਾਡਾ ਫੇਵਰੇਟ ਆਈਫੋਨ ਮਾਡਲ ਕਿਹੜਾ ਹੈ?
ਅਜੇ ਤੱਕ ਆਇਆ ਨਹੀਂ ਉਹ।
ਨਹੀਂ, ਜਿਹੜੇ ਆਏ ਨੇ ਉਹਨਾਂ 'ਚੋਂ ਕਿਹੜਾ ਹੈ?
ਯਾਰ, ਆਈ ਥਿੰਕ ਆਈਫੋਨ 10 ਵਾਸ ਗੁੱਡ, ਜਾਂ ਜਿਹੜੇ ਹੁਣ ਆਈਫੋਨ 12 ਵੀ ਠੀਕ ਸੀ। ਉਹ ਤੋਂ ਪਹਿਲਾਂ ਜਿਹੜਾ ਨਾ ਵਾਜ ਇਟ ਆਈਫੋਨ 6, ਪਤਾ ਨਹੀਂ ਯਾਰ, ਇੱਦਾਂ ਨਹੀਂ ਮੈਨੂੰ ਯਾਦ। ਆਈਫੋਨ 6
ਕਿਹੜੇ ਫੀਚਰ ਦੀ ਗੱਲ ਕਰਦੇ ਹੋ ਤੁਹਾਨੂੰ ਜਿਹੜਾ ਪਸੰਦ ਆਇਆ ਸੀ?
ਯਾਰ ਇੱਦਾਂ ਹੁਣ ਇੰਨਾ ਪ੍ਰਸਾਈਜ਼ ਨਹੀਂ ਯਾਦ।
ਆਈਫੋਨ 4 3G ਤੋਂ ਬਾਅਦ, 3GS ਤੋਂ ਬਾਅਦ ਇੱਕ ਬਹੁਤ ਵੱਡਾ ਚੇਂਜ ਸੀ ਆਈਫੋਨ ਦੇ ਵਿੱਚ,
ਕਿਉਂਕਿ
ਜਿਹੜੇ ਸਾਈਜ਼ ਜਦੋਂ ਉਹਨਾਂ ਨੇ ਫਲੈਟਨ ਕੀਤੀਆਂ। ਸੋ ਨਾਓ ਜਿਹੜਾ ਹੁਣ ਨਵੇਂ ਜਿਹੜੇ ਫੋਨਸ ਆਏ ਨੇ ਆਈਫੋਨ 12 ਆਨਵਰਡਸ, ਦੇ ਹੈਵ ਗੋਨ ਬੈਕ ਟੂ ਦਾ ਆਈਫੋਨ 4 ਡਿਜ਼ਾਈਨ ਬੇਸਿਕਲੀ, ਜਿਹੜੇ ਸਾਈਡਸ ਨੇ ਸਟ੍ਰੇਟਨ ਨੇ। ਸੋ ਆਈ ਥਿੰਕ ਆਈਫੋਨ 4 ਵਾਸ ਅ ਬਿਗ ਜੰਪ ਫਾਰ ਆਈਫੋਨ।
ਮੈਂ ਆਈਫੋਨ ਤੇ ਸਵਿਚ ਹੀ ਆਈਫੋਨ 5 ਦੇ ਵੇਲੇ ਕੀਤਾ। ਉਸ ਤੋਂ ਪਹਿਲਾਂ ਆਈ ਯੂਜ਼ਡ ਟੂ ਬੀ ਐਂਡਰੋਇਡ ਪਰਸਨ ਔਰ ਐਂਡ ਅ ਬਲੈਕਬੇਰੀ ਪਰਸਨ ਟੂ ਫਾਰ ਅ ਵਾਈਲ।
ਆਈ ਥਿੰਕ ਆਈਫੋਨ 4S ਤੋਂ ਜਾਂ 5 ਤੋਂ ਸੀਰੀ ਇੰਟਰੋਡਿਊਸ ਹੋਈ ਸੀ।
ਅੱਛਾ, ਓਕੇ।
ਸੋ ਆਈਫੋਨ 5 ਵਾਸ ਆਲਸੋ,
ਜਿਹੜਾ ਐਸ ਲਾਇਆ ਸੀ ਸੀਰੀ ਦਾ ਹੀ ਸੀ ਨਾ ਉਹ, ਜਦੋਂ ਮਾਡਲਸ ਦੇ ਵਿੱਚ 5S 6S,
ਓਕੇ
ਆਈ ਥਿੰਕ।
ਨਹੀਂ, ਵੈਸੇ ਉਸ ਐਸ ਨੂੰ ਵੈਸੇ ਸਪੈਸ਼ਲ ਉਹ ਕਹਿ ਦਿੰਦੇ ਆ ਵੀ ਜਿੱਦਾਂ ਵੀ ਇੱਕ ਜਦੋਂ ਬਹੁਤ ਮੇਜਰ ਅਪਗ੍ਰੇਡ ਨਾ ਹੋਵੇ, ਦੈਨ ਦੇ ਕਮ ਵਿਦ ਐਨ ਐਸ ਈਅਰ। ਸੋ ਮਤਲਬ 4th ਵਾ 4S
ਜੀ।
ਪਰ ਯਾ, ਸੀਰੀ ਵਾਸ ਇੰਟਰੋਡਿਊਸਡ 4S ਜਾਂ 5 ਦੇ ਵਿੱਚ, ਸਾਡੇ ਲਿਸਨਰਸ ਦੱਸ ਦੇਣਗੇ
ਜੀ।
ਬਟ ਆਈ ਥਿੰਕ ਆਈਫੋਨ 4 ਵਾਸ ਦਾ ਬੈਸਟ
ਇਸ ਸਾਲ। ਇੱਕ ਹੋਰ ਮੈਂ ਗੱਲ ਦੇਖਦਾ ਸੀ ਕਿ ਮੇ ਬੀ ਆਈਫੋਨ ਜਿਹੜਾ ਫੋਲਡੇਬਲ ਹੋਏਗਾ, ਸ਼ਾਇਦ ਐਤਕੀ ਐਪਲ ਵੱਲੋਂ ਫੋਲਡੇਬਲ ਆਈਫੋਨ ਵੀ ਲਾਂਚ ਕਰ ਦਿੱਤਾ।
ਗੱਲ ਤਾਂ ਬਹੁਤ ਹੋ ਰਹੀ ਆ ਹੁਣ, ਬਾਕੀ ਤਾਂ ਸੈਮਸੰਗ ਵਰਗੇ ਤਾਂ ਟ੍ਰਾਈ ਫੋਲਡ ਤੇ ਚਲੇ ਗਏ, 3 ਵਾਰ ਫੋਲਡ ਹੋਣ ਵਾਲਾ ਫੋਨ ਵੀ ਆ ਗਿਆ, ਤੇ ਐਪਲ ਹੁਣ ਕਾਫੀ ਪਿੱਛੇ ਆ
ਉਹਨਾਂ ਦਾ ਫੋਨ ਯੋਗਾ ਕਰਦਾ।
ਤੇ ਹੁਣ ਈਵਨ ਸੀਰੀ ਦਾ ਵੀ ਕਿਹਾ ਜਾ ਰਿਹਾ ਕਿ ਮੇ ਬੀ ਹੁਣੇ ਜੈਮਿਨਾਈ ਦੇ ਨਾਲ ਹੀ ਇੰਟੀਗ੍ਰੇਟ ਕਰ
ਰਹੇ। ਉਹ ਤਾਂ ਆਪਾਂ ਪਿਛਲੇ ਸਾਲ ਕਿੰਨੀ ਵਾਰ ਗੱਲ ਕੀਤੀ, ਐਪਲ ਨੇ ਜਿਹੜਾ ਇਨ ਹਾਊਸ AI ਮਾਡਲ ਆਪਣਾ ਤਿਆਰ ਕਰਨਾ ਸੀ, ਦੇ ਗਿਵ ਅਪ, ਲੋੜ ਹੀ ਕੋਈ ਨਹੀਂ।
ਤੇ ਹੁਣ ਗੱਲ ਹੋ ਰਹੀ ਵੀ ਗੂਗਲ ਜੈਮਿਨਾਈ ਦੀ ਮਦਦ ਲਈ ਜਾਏਗੀ, ਟਿਊਸ਼ਨ ਲਿਖਾ ਦੇਣੀ ਬੇਸਿਕਲੀ ਸੀਰੀ ਨੂੰ ਜੈਮਿਨਾਈ ਤੋਂ। ਦੇ ਹੈਵ ਗਿਵਨ ਅਪ।
ਪਰ ਇਹ ਦੇਖਦੇ ਹਾਂ ਐਤਕੀ ਕੀ ਜੇ ਸੱਚਮੁੱਚ ਫੋਲਡੇਬਲ ਆਈਫੋਨ ਆਉਂਦਾ ਕਿ ਨਹੀਂ, ਕਿਉਂਕਿ ਅਦਰ ਦੈਨ ਦੈਟ ਵਾਸਤੇ ਜੀ ਕੋਈ ਬਹੁਤੀ ਕੋਈ ਚੇਂਜਿਸ ਸਾਲ ਦਰ ਸਾਲ ਆਈਫੋਨ ਦੇ ਵਿੱਚ ਆਉਂਦੀਆਂ ਨੇ। 2018 ਕਿ 2019 ਤੋਂ ਬਾਅਦ ਐਪਲ ਵੱਲੋਂ ਹਰ ਸਾਲ ਆਈਫੋਨ ਦੇ ਕਿੰਨੇ ਸੈੱਟ ਵੇਚੇ ਗਏ ਉਹ ਨੰਬਰ ਵੀ ਨਹੀਂ ਰਿਪੋਰਟ ਕੀਤਾ ਜਾਂਦਾ ਹੁਣ।
ਹਾਂਜੀ,
ਕਿਉਂਕਿ ਪਹਿਲਾਂ ਤਾਂ ਪ੍ਰੋਗਰੈਸਿਵਲੀ ਨੰਬਰ ਦੇ ਵਿੱਚ ਵਾਧਾ ਹੁੰਦਾ ਰਿਹਾ, ਉਹ ਜਦੋਂ ਵਾਧਾ ਨੰਬਰ ਆਉਂਦਾ ਸੀ ਫਿਰ ਹੁੰਦਾ ਸੀ ਵੀ ਠੀਕ ਹੈ ਜੀ, ਸਟਾਕ ਪ੍ਰਾਈਸ ਦੇ ਉੱਪਰ ਉਹਦਾ ਵਧੀਆ ਇੰਪੈਕਟ ਪੈਂਦਾ ਸੀ। ਫਿਰ ਉਹਨਾਂ ਨੇ ਕਿਹਾ ਵੀ ਨਹੀਂ ਨਹੀਂ ਤੁਸੀਂ ਰੈਵਨਿਊ ਦੇਖੋ, ਇਹ ਨਾ ਵੇਖੋ ਹੈਂਡਸੈਟ ਕਿੰਨੇ ਵਿਕੇ ਨੇ, ਕਿਉਂਕਿ ਹੈਂਡਸੈਟ ਦੀ ਵਿਕਰੀ ਨੈਚੁਰਲੀ ਹੁਣ ਉਸ ਹਿਸਾਬ ਦੀ ਰਹਿੰਦੀ ਨਹੀਂ। ਪਰ ਤਾਂ ਵੀ ਯਾਰ ਹੁਣ ਤੱਕ 3 ਬਿਲੀਅਨ ਆਈਫੋਨ ਦੇ ਹੈਂਡਸੈਟਸ ਵਿਕ ਚੁੱਕੇ ਨੇ।
ਜਨਸੰਖਿਆ 8 ਬਿਲੀਅਨ ਤੋਂ ਘੱਟ ਆ,
ਕਈ ਬੱਚੇ ਨੇ
7 ਐਂਡ 8 ਬਿਲੀਅਨ,
ਕਈ ਬੱਚੇ ਨੇ,
ਬਿਲਕੁਲ ਸਹੀ।
ਸੋ 3 ਬਿਲੀਅਨ ਹਾਲ ਤੱਕ ਆਈਫੋਨ ਵਿਕ ਚੁੱਕੇ ਆ। ਬਸ ਜੀ, ਅੱਛਾ ਐਂ ਕਰੀਏ ਹੁਣ ਖਬਰਾਂ ਵਾਲੇ ਪਾਸੇ ਵੀ ਹੋਈਏ, ਇਹ ਵੀ ਖਬਰ ਹੀ ਸੀ ਵੈਸੇ ਤਾਂ। ਯਾਰ ਲੋਕਲ ਪੱਧਰ ਤੇ ਜੇ ਗੱਲ ਕਰੀਏ ਯਾਰ, ਪਰਸੋਂ ਤੋਂ ਲੈ ਕੇ ਹੁਣ ਤੱਕ 3 ਸ਼ੂਟਿੰਗ ਐਕਸਟੋਰਸ਼ਨ ਰਿਲੇਟਡ ਆਪਣੇ ਇਲਾਕੇ ਦੇ ਵਿੱਚ ਹੋ ਚੁੱਕੀਆਂ ਨੇ। ਸਰੀ ਤੇ ਡੈਲਟਾ ਦੇ ਵਿੱਚ ਇਹ ਖਬਰਾਂ ਪਰਸੋਂ ਆਈਆਂ ਸੀਗੀਆਂ, ਜਿਹੜੀ ਕੱਲ੍ਹ ਸਵੇਰੇ ਲੈਂਗਲੀ ਦੇ ਵਿੱਚੋਂ ਵੀ ਪੁਸ਼ਟੀ ਹੋਈ ਗੋਲੀ ਚੱਲਣ ਦੀ। ਅਸੀਂ ਕੱਲ੍ਹ ਉਦੋਂ ਨਿਊਜ਼ ਟੇਕ ਵੇ ਸੈਗਮੈਂਟ ਕਰ ਹੀ ਰਹੇ ਸੀ ਜਦੋਂ ਪੁਲਿਸ ਵੱਲੋਂ ਲੈਂਗਲੀ ਟਾਊਨਸ਼ਿਪ ਦੇ ਵਿੱਚ ਗੋਲੀ ਚੱਲਣ ਬਾਰੇ ਪੁਸ਼ਟੀ ਕੀਤੀ ਗਈ ਸੀ। ਉਦੋਂ ਇਹ ਗੱਲ ਕਨਫਰਮਡ ਨਹੀਂ ਸੀ ਵੀ ਕੀ ਇਹ ਐਕਸਟੋਰਸ਼ਨ ਨਾਲ ਰਿਲੇਟਡ ਮਾਮਲਾ ਹੈ ਜਾਂ ਮਾਜਰਾ ਕੁਝ ਹੋਰ ਹੈ, ਪਰ ਲੇਟਰ ਔਨ ਇਨ ਦ ਡੇ ਵਾਸੂ ਜੀ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਮਾਮਲਾ ਐਕਸਟੋਰਸ਼ਨ ਰਿਲੇਟਡ ਆ। 232 ਸਟਰੀਟ ਤੇ 69 ਐਵਨਿਊ ਤੇ ਇੱਕ ਪ੍ਰੋਪਰਟੀ ਹੈ ਜਿਹਦੇ ਉੱਪਰ 2 ਘਰ ਬਣੇ ਨੇ, ਉਹਨਾਂ ਦੇ ਵਿੱਚੋਂ ਉਸ ਪ੍ਰੋਪਰਟੀ ਨੂੰ ਬੇਸਿਕਲੀ ਨਿਸ਼ਾਨਾ ਬਣਾਇਆ ਗਿਆ। ਜਿਹੜੀ ਇਹਦੀ ਵੀਡੀਓ ਸਰਵੇਲੈਂਸ ਫੁਟੇਜ ਆ ਉਹਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਇੱਕ ਗੱਡੀ ਘਰ ਦੇ ਡਰਾਈਵਵੇ 'ਚ ਬੈਕਅਪ ਹੋਈ ਖੜੀ ਆ, ਉਹਦੇ ਵਿੱਚ ਇੱਕ ਬੰਦਾ ਬੈਠਾ,
ਸਿਕਿਉਰਿਟੀ ਪਰਸਨ,
ਸਿਕਿਉਰਿਟੀ ਗਾਰਡ ਸੀ ਉਹ ਗੱਡੀ ਦੇ ਵਿੱਚ ਬੈਠਾ। ਘਰ ਦੇ ਮੂਹਰੇ ਆ ਕੇ ਇੱਕ ਹੋਰ ਸਡੈਨ ਰੁਕਦੀ ਆ, ਉਹਦੇ ਵਿੱਚੋਂ ਦੋ ਜਣੇ ਉੱਤਰਦੇ ਨੇ ਤੇ ਘਰ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰਦੇ ਨੇ। ਜਿਹੜਾ ਉਸ ਕਾਰ ਦੇ ਵਿੱਚ ਸਿਕਿਉਰਿਟੀ ਗਾਰਡ ਬੈਠਾ, ਉਹ ਮਾੜਾ ਜਿਹਾ ਦਰਵਾਜ਼ਾ ਖੋਲ੍ਹ ਕੇ ਗੱਡੀ ਦਾ ਨਿਕਲਣ ਦੀ ਥੋੜ੍ਹੀ ਜਿਹੀ ਕੋਸ਼ਿਸ਼ ਕਰਦਾ, ਫਿਰ ਉਹ ਵਾਪਸ ਬਹਿ ਜਾਂਦਾ ਗੱਡੀ 'ਚ। ਸੋ ਥੈਂਕਫੁਲੀ ਉਹ ਠੀਕ ਠਾਕ ਹੈ, ਸੱਟ ਜਾਂ ਕੋਈ ਇੰਜਰੀਜ਼ ਕਿਸੇ ਨੂੰ ਨਹੀਂ ਹੋਈਆਂ। ਪਰ ਵਾਸੂ ਜੀ ਇਹ ਘਟਨਾ ਬੜੀ ਇੱਕ ਵਾਰ ਫਿਰ ਤੋਂ ਇਟਸ ਅ ਵੈਰੀ ਕੰਸਰਨਿੰਗ ਸਿਚੁਏਸ਼ਨ। ਅਤੇ ਜਿਹੜੇ ਵਿਅਕਤੀ ਨੂੰ ਜਾਂ ਜਿਹੜੇ ਘਰ ਨੂੰ ਟਾਰਗੇਟ ਕੀਤਾ ਗਿਆ ਉਹ ਇੱਕ ਟਰੈਕਿੰਗ ਕੰਪਨੀ ਨਾਲ ਸੰਬੰਧਿਤ ਇੱਕ ਫੈਮਿਲੀ ਆ, ਅਤੇ ਉਹ ਟਰੈਕਿੰਗ ਕੰਪਨੀ ਪਹਿਲਾਂ ਵੀ ਖ਼ਬਰਾਂ ਦੇ ਵਿੱਚ ਕਾਫ਼ੀ ਬਣੀ ਰਹੀ ਬਿਕੋਜ਼ ਆਫ ਦਾ ਓਵਰ ਪਾਸ ਸਟ੍ਰਾਈਕਸ।
ਯਾ ਸੋ ਪੁਲਿਸ ਨੇ ਜਿਹੜਾ ਬਿਆਨ ਜਾਰੀ ਕੀਤਾ ਲੈਂਗਲੀ ਆਰ ਸੀ ਐਮ ਪੀ ਨੇ, ਉਹਦੇ ਵਿੱਚ ਉਹਨਾਂ ਨੇ ਸਪੈਸੀਫਿਕਲੀ ਜੇ ਪੂਰਾ ਬਿਆਨ ਪੜੋਂਗੇ ਸਰਕਾਰੀ ਜਿਹੜਾ ਓਫਿਸ਼ਲ ਜਿਹੜਾ ਪੁਲਿਸ ਦਾ ਬਿਆਨ ਆ, ਉਹਦੇ ਵਿੱਚ ਉਹਨਾਂ ਨੇ ਕਿਤੇ ਵੀ ਇਹ ਨਹੀਂ ਲਿਖਿਆ ਵੀ ਘਰ ਨੂੰ ਟਾਰਗੇਟ ਕੀਤਾ ਗਿਆ ਜਾਂ ਕਿਸੇ ਇੱਕ ਇੰਡੀਵਿਜੁਅਲ ਨੂੰ ਟਾਰਗੇਟ ਕੀਤਾ ਗਿਆ। ਉਹ ਸਾਰੇ ਬਿਆਨ ਦੇ ਵਿੱਚ ਉਹ ਥੋੜਾ ਵੇਗ ਆ ਬਿਆਨ, ਉਹਨੇ ਲਿਖਿਆ ਵੀ ਸ਼ਾਰਟਸ ਵਰ ਫਾਇਰਡ, ਤੇ ਕਹਿੰਦੇ ਵੀ ਸ਼ਾਰਟਸ ਫਾਇਰ ਹੋਏ, ਉਹਦੇ 'ਚ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ, ਅਸੀਂ ਜਾਂਚ ਕਰ ਰਹੇ ਹਾਂ, ਤੇ ਇੱਦਾਂ ਪ੍ਰਤੀਤ ਹੋ ਰਿਹਾ ਕਿ ਮਾਮਲਾ ਐਕਸਟੋਰਸ਼ਨ ਨਾਲ ਸੰਬੰਧਿਤ ਹੈ, ਤੇ ਅਸੀਂ ਹੁਣ ਬਾਕੀ ਜੁਰਿਸਡਿਕਸ਼ਨਸ ਨਾਲ ਗੱਲਬਾਤ ਕਰ ਰਹੇ ਹਾਂ ਕਿ ਹੋਰ ਕਿਸੇ ਫਾਈਲ ਦੇ ਨਾਲ ਇਹਦਾ ਕੋਈ ਲਿੰਕ ਹੈ ਕਿ ਨਹੀਂ। ਸੋ ਵਾਜ਼ ਅ ਹਾਊਸ ਟਾਰਗੇਟਿਡ, ਵਾਜ਼ ਅ ਪਰਸਨ ਟਾਰਗੇਟਿਡ, ਆਮ ਤੌਰ ਤੇ ਉਹਨਾਂ ਸਟੇਟਮੈਂਟਸ ਦੇ ਵਿੱਚ ਲਿਖਿਆ ਹੁੰਦਾ ਪਰ ਇਸ ਵਾਰ ਆਈ ਕੁਡ ਨਾਟ ਫਾਈਂਡ ਦੈਟ।
ਹਾਂ, ਤੇ ਉਸ ਪੀਸ ਆਫ ਲੈਂਡ ਤੇ ਦੋ ਘਰ ਬਣੇ ਨੇ ਵੱਖੋ ਵੱਖਰੇ, ਤੇ ਕੀ ਹੁਣ ਗੋਲੀਆਂ ਸਿਰਫ ਇੱਕੋ ਘਰ ਤੇ ਲੱਗੀਆਂ ਨੇ, ਹੋਰ ਕਿੱਥੇ ਕਿੱਥੇ ਉਹਦੇ ਨਿਸ਼ਾਨ ਵਗੈਰਾ ਨੇ, ਅਜੇ ਤੱਕ ਉਹਦਾ ਕੋਈ ਅਜੇ ਕੋਈ ਪ੍ਰੋਪਰ ਪੁਖਤਾ ਹੈ ਨਹੀਂ ਸਬੂਤ ਜਾਂ ਕੋਈ ਉਹਦੇ ਬਾਰੇ ਡਿਟੇਲ ਨਹੀਂ ਆ। ਬਸ ਜੀ ਪਿਛਲੇ ਸਾਲ ਸਰੀ ਪੁਲਿਸ ਸਰਵਿਸ ਨੇ 132 ਐਕਸਟੋਰਸ਼ਨ ਕੇਸਿਸ ਹੈਂਡਲ ਕੀਤੇ ਨੇ, 49 ਸ਼ੂਟਿੰਗਸ ਹੋਈਆਂ, 88 ਵਿਕਟਮ ਸੀਗੇ। ਐਕਸਟੋਰਸ਼ਨ ਦੇ ਕੇਸਿਸ ਐਬਟਸਫਰਡ ਦੇ ਵਿੱਚ ਵੀ ਪਿਛਲੇ ਸਾਲ ਦੇ ਵਰ 59 ਕੇਸਿਸ ਐਂਡ ਐਟਲੀਸਟ ਇੱਕ ਮਾਮਲਾ ਇਸ ਸਾਲ ਐਬਟਸਫਰਡ ਦੇ ਵਿੱਚ ਵੀ ਆ ਚੁੱਕਾ। ਸਰੀ ਦੇ ਵਿੱਚ ਸੋ ਫਾਰ ਦਿਸ ਈਅਰ 6 ਕੇਸਿਸ ਨੇ ਤੇ ਗੋਲੀ ਚੱਲਣ ਦੀਆਂ 2 ਘਟਨਾਵਾਂ ਹੋ ਚੁੱਕੀਆਂ ਨੇ ਐਕਸਟੋਰਸ਼ਨ ਨਾਲ ਰਿਲੇਟਡ ਮਾਮਲਿਆਂ ਦੇ ਵਿੱਚ।
ਅੱਜ ਸਾਲ ਦਾ 9ਵਾਂ ਦਿਨ ਆ ਤੇ 6 ਕੇਸਿਸ ਆਲਰੇਡੀ ਸਰੀ ਦੇ ਵਿੱਚ ਆ ਚੁੱਕੇ ਨੇ।
ਯਾ ਯਾ ਯਾ,
ਸੋ 8 ਦਿਨਾਂ ਦੇ ਵਿੱਚ 6 ਕੇਸਿਸ।
ਯਾ ਯਾ, ਇਟ ਇਜ਼ ਵੈਰੀ ਕੰਸਰਨਿੰਗ। ਸੋ ਇਹਦੇ ਬਾਰੇ ਅਜੇ ਵਿੱਚ ਨੂੰ ਲੱਗਦਾ ਸੀ ਯਾਰ ਵੈਸੇ ਟੂਵਰਡਸ ਦੀ ਐਂਡ ਆਫ ਦਾ ਈਅਰ ਨਾ, ਕਿ ਮਾਮਲਾ ਹੁਣ ਸ਼ਾਇਦ ਹੁਣ ਸੈਟਲ ਹੋ ਰਿਹਾ, ਜਿਹੜੇ ਜਿਹੜੇ ਕਦਮ ਚੁੱਕੇ ਗਏ ਨੇ ਲਾਅ ਇਨਫੋਰਸਮੈਂਟ ਵੱਲੋਂ ਅਤੇ ਬਾਕੀ ਜੋ ਚੇਂਜਿਸ ਕੀਤੀਆਂ ਗਈਆਂ ਉਹਨਾਂ ਦਾ ਅਸਰ ਹੋ ਰਿਹਾ। ਪਰ ਜੇ 9 ਦਿਨਾਂ ਦੇ ਵਿੱਚ ਇਕੱਲੇ ਸਰੀ 6 ਕੇਸ, ਡੈਲਟਾ ਦੇ ਵਿੱਚ ਐਟਲੀਸਟ 1 ਕੇਸ ਆ ਚੁੱਕਿਆ ਜਿਹੜੀ ਪਰਸੋਂ ਗੋਲੀ ਚੱਲੀ ਆ, ਐਬਟਸਫੋਰਡ ਦੇ ਵਿੱਚ ਵੀ 1 ਕੇਸ ਆ ਚੱਲਿਆ, ਤਾਂ ਫਿਰ ਕਹਾਣੀ ਤਾਂ ਉੱਥੇ ਦੀ ਉੱਥੇ ਹੀ ਆ
ਜੀ।
ਬਸ ਜੀ ਕੁਇਕਲੀ ਗੱਲ ਇਹ ਵੀ ਕਰੀਏ ਕਿ ਪ੍ਰੀਮੀਅਰ ਡੇਵੀ ਡੀਬੀ ਦਾ ਜਿਹੜਾ ਇੰਡੀਆ ਦਾ ਟ੍ਰਿਪ ਹੈਗਾ, ਦਾ ਟ੍ਰੇਡ ਮਿਸ਼ਨ ਜਿਹੜਾ ਅੱਜ ਉਹਨਾਂ ਨੇ ਵੈਸੇ ਰਵਾਨਾ ਹੋ ਜਾਣਾ, ਪਰ ਉੱਥੋਂ ਟ੍ਰੇਡ ਮਿਸ਼ਨ ਦੀ ਅਫੀਸ਼ੀਅਲ ਸ਼ੁਰੂਆਤ ਹੋ ਰਹੀ ਆ ਸੋਮਵਾਰ ਤੋਂ 12 ਤਰੀਕ ਤੋਂ। ਉਸ ਦੇ ਜਿੱਥੇ ਕਈਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਕਿ ਸਾਨੂੰ ਆਪਣੀ ਮਾਰਕੀਟ ਡਾਇਵਰਸੀਫਾਈ ਕਰਨ ਦੇ ਲਈ ਜਾਣਾ ਚਾਹੀਦਾ ਅਤੇ ਟ੍ਰੇਡ ਰਿਲੇਸ਼ਨਸ ਨੇ ਜਿਹੜੇ ਬਹਾਲ ਕਰਨੇ ਚਾਹੀਦੇ ਨੇ, ਖਾਸ ਤੌਰ 'ਤੇ ਜਦੋਂ ਅਮਰੀਕਾ ਵੱਲੋਂ ਕਿਹੋ ਜਿਹੀਆਂ ਧਮਕੀਆਂ ਜੋ ਦਿੱਤੀਆਂ ਜਾ ਰਹੀਆਂ ਨੇ ਇਕੋਨਮੀ ਦਾ, ਉਹਦੇ ਉੱਪਰ ਜੋ ਅਸਰ ਪੈ ਰਿਹਾ। ਪਰ ਪ੍ਰੀਮੀਅਰ ਦੇ ਇਸ ਟ੍ਰਿਪ ਨੂੰ ਲੈ ਕੇ ਮੁਖਾਲਫਤ ਵੀ ਕਾਫੀ ਹੋ ਰਹੀ ਹੈ, ਕੱਲ੍ਹ ਬੀ ਸੀ ਦੀ ਵਿਧਾਨ ਸਭਾ ਦੀ ਪੌੜੀਆਂ 'ਤੇ ਪ੍ਰੋਟੈਸਟ ਵੀ ਹੋਇਆ ਇੱਕ।
ਯਾ ਸੋ ਸਿੱਖਸ ਫਾਰ ਜਸਟਿਸ ਵੱਲੋਂ ਇਹ ਪ੍ਰੋਟੈਸਟ ਕੀਤਾ ਗਿਆ ਅਤੇ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਇੰਡੀਆ ਦੇ ਨਾਲ ਟ੍ਰੇਡ ਟਾਈਜ਼ ਨੂੰ ਆਪਣੀਆਂ ਤਰਜੀਹ ਨਹੀਂ ਦੇਣੀ ਚਾਹੀਦੀ ਜ਼ਿਆਦਾ, ਕਿਉਂਕਿ ਜੋ ਡਿਪਲੋਮੈਟਿਕ ਟੈਨਸ਼ਨ ਦੋਨੋਂ ਮੁਲਕਾਂ ਵਿਚਕਾਰ ਬਣੀ ਹੋਈ ਆ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਤੋਂ, ਕਹਿੰਦੇ ਵੀ ਉਹਦੀ ਇਨਵੈਸਟੀਗੇਸ਼ਨ ਅਜੇ ਵੀ ਚੱਲ ਰਹੀ ਆ ਅਤੇ ਸਾਨੂੰ ਉਹਦੇ ਬਾਰੇ ਪਹਿਲਾਂ ਸੋਚਣਾ ਚਾਹੀਦਾ। ਸੋ ਕਿ ਪਬਲਿਕ ਸੇਫਟੀ ਦਾ ਜਿਹੜਾ ਮੁੱਦਾ ਹੈ ਇਟਸ ਮੋਰ ਇੰਪੋਰਟੈਂਟ ਦੈਨ ਟ੍ਰੇਡ। ਸੋ ਉੱਥੇ ਕਾਫੀ ਨਾਰੇਬਾਜ਼ੀ ਹੋਈ, ਖਾਲਿਸਤਾਨ ਦੇ ਝੰਡੇ ਲਹਿਰਾਏ ਗਏ ਅਤੇ ਨਾਲ ਉੱਥੇ ਇਸ ਤਰ੍ਹਾਂ ਦੇ ਬਿਆਨ ਵੀ ਦਿੱਤੇ ਗਏ ਕਿ ਜਿਹੜੇ ਸਰੀ ਦੇ ਵਿੱਚ ਬੀ ਸੀ ਐਨ ਡੀ ਪੀ ਦੇ 4 ਐਮ ਐਲ ਏ ਨੇ ਵੀ ਉਹਨਾਂ ਨੂੰ ਵੀ ਵੰਗਾਰਿਆ ਗਿਆ ਕਿ ਤੁਸੀਂ ਇਸ ਟ੍ਰਿਪ ਦੀ ਮੁਖਾਲਫਤ ਕਰੋ, ਡੇਵਿਡ ਡੀ ਬੀ ਦੇ ਇਸ ਫੈਸਲੇ ਦੀ ਨਿਖੇਧੀ ਕਰੋ,
ਨਹੀਂ ਤਾਂ ਅਗਲੇ ਇਲੈਕਸ਼ਨ ਦੇਖ ਲਿਓ।
ਹਾਂ, ਫਿਰ ਉਹਨਾਂ ਨੇ ਸਿੱਧਾ ਧਮਕੀ ਵੀ ਦਿੱਤੀ ਹੈ, ਕਹਿੰਦੇ ਈ ਬੀ ਯੂ ਵਿਲ ਲਰਨ ਅ ਲੈਸਨ ਇਨ ਦਾ ਨੈਕਸਟ ਇਲੈਕਸ਼ਨ।
ਉੱਥੇ ਕੁਝ ਅਜਿਹੇ ਸਾਈਨਸ ਵੀ ਸਨ ਪ੍ਰੋਟੈਸਟਰਸ ਦੇ ਕੋਲ, ਡੂ ਨਾਟ ਚੂਜ਼ ਬਿਜ਼ਨਸ ਓਵਰ ਬਲੱਡ, ਇੱਦਾਂ ਦੇ ਸਾਈਨਸ ਵੀ ਸੀਗੇ। ਅਤੇ ਸੋ ਇੱਦਾਂ ਦੀ ਸਾਰੀ ਜਿਹੜੀ ਸਾਰੀ ਗੱਲਬਾਤ ਹੈ ਕੱਲ੍ਹ ਬੀ ਸੀ ਦੀ ਵਿਧਾਨ ਸਭਾ ਦੀ ਪੌੜੀਆਂ 'ਤੇ ਪ੍ਰੋਟੈਸਟ ਦੀ ਸ਼ਕਲ 'ਚ, ਅਤੇ ਇਸ ਤੋਂ ਪਹਿਲਾਂ ਪਰਸੋਂ ਗੁਰੂ ਨਾਨਕ ਸਿੰਘ ਗੁਰਦੁਆਰਾ ਵੱਲੋਂ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਸੀ, ਅਤੇ ਉਸ ਚਿੱਠੀ ਦੇ ਵਿੱਚ ਵੀ ਅਪੀਲ ਇਹੋ ਕੀਤੀ ਗਈ ਸੀ ਕਿ ਪ੍ਰੀਮੀਅਰ ਡੇਵਿਡ ਡੀਬੀ ਨੂੰ ਜਿਹੜਾ ਆਪਣਾ ਇੰਡੀਆ ਦਾ ਦੌਰਾ ਹੈ ਉਹ ਰੱਦ ਕਰ ਦੇਣਾ ਚਾਹੀਦਾ।
ਸਾਬਕਾ ਮੇਅਰ ਡਗ ਮੈਕੈਲਮ ਨੇ ਵੀ ਜਿਹੜਾ ਬਿਆਨ ਜਾਰੀ ਕੀਤਾ ਤੇ ਉਹਦੇ ਵਿੱਚ ਤਾਂ ਉਹਨਾਂ ਨੇ ਬੜੀ ਤਿੱਖੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਡੇਵਿਡ ਡੀਬੀ ਦੇ ਇਸ ਫੈਸਲੇ ਬਾਰੇ,
ਜਿਹੜੀ ਉਹ 'ਚ ਬਸ ਜੀ ਕੁਝ ਗੱਲਾਂ ਉਹਨੇ ਲਿਖੀਆਂ ਨੇ ਨਾ ਕਿ ਜਿਹੜਾ ਜਹਾਜ਼ ਲੈ ਕੇ ਜਾ ਰਹੇ ਹੋ ਬਿਜ਼ਨਸ ਪਰਸਨ ਦਾ ਭਰ ਕੇ, ਉਹਨਾਂ ਦੀ ਥਾਂ ਇੰਡੀਅਨ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਤੁਸੀਂ ਲੈ ਕੇ ਜਾਓ, ਉਹਨਾਂ ਨੂੰ ਵਾਪਸ ਉੱਥੇ ਕਰਕੇ ਆਓ, ਬੇਸਿਕਲੀ ਉਹਨਾਂ ਦਾ ਕਹਿਣ ਦਾ ਮਤਲਬ ਕੇਂਦਰ ਬਿੰਦੂ ਇਹੀ ਆ ਕਿ ਜਦੋਂ ਇੱਥੇ ਐਕਸਟੋਰਸ਼ਨ ਕ੍ਰਾਈਸਿਸ ਅਤੇ ਭਾਰਤ ਨਾਲ ਸੰਬੰਧਿਤ ਜਿਹੜੇ ਕ੍ਰਿਮੀਨਲਸ ਨੇ ਜਿਨ੍ਹਾਂ ਬਾਰੇ ਕਿ ਜੋ ਇੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਖਰਾਬ ਕਰ ਰਹੇ ਨੇ, ਜਦੋਂ ਉਹ ਸਭ ਹੋ ਰਿਹਾ ਤਾਂ ਉਦੋਂ ਇੰਡੀਆ ਨਾਲ ਟ੍ਰੇਡ ਡੀਲ ਨਹੀਂ ਕਰਨੀ ਬਣਦੀ। ਪਰ ਇਹ 'ਚ ਨਾ ਇੱਕ ਚੀਜ਼ ਦੇਖੋ, ਕੁਝ ਜਿਹੜੇ ਤੱਥ ਨੇ ਉਹ ਨਿਖੇੜ ਕੇ ਦੇਖਣੇ ਬੜੇ ਜ਼ਰੂਰੀ ਨੇ। ਇਹ ਗੱਲ ਕਲੀਅਰਲੀ ਐਸਟੈਬਲਿਸ਼ ਹੋ ਚੁੱਕੀ ਹੈ ਵੀ ਇੱਥੋਂ ਜਹਾਜ਼ ਦੇ ਵਿੱਚ ਭਰ ਕੇ ਕੋਈ ਲੋਕਲ ਬਿਜ਼ਨਸ ਪਰਸਨ ਇਸ ਪ੍ਰੀਮੀਅਰ ਦੇ ਕੰਟਿੰਜੈਂਟ ਦੇ ਵਿੱਚ ਵਫਦ ਦੇ ਵਿੱਚ ਸ਼ਾਮਲ ਨਹੀਂ ਹੈਗੇ। ਸੋ ਦੇਰ ਆਰ ਨੋ ਲੋਕਲ ਬਿਜ਼ਨਸ ਪਰਸਨ ਜਾਂ ਬੀ ਸੀ ਦੀ ਕਿਸੇ ਕੰਪਨੀ ਦੇ ਕੋਈ ਸੀ ਈ ਓਜ਼ ਜਾਂ ਕੁਝ ਹੋਰ ਰੈਪ੍ਰਜੈਂਟੇਟਿਵਸ, ਕੋਈ ਪ੍ਰਾਈਵੇਟ ਕੰਪਨੀਆਂ ਦਾ ਰੈਪ੍ਰਜੈਂਟੇਟਿਵ ਕੋਈ ਨਹੀਂ ਜਾ ਰਿਹਾ। ਇਹ ਬੜੀ ਇੱਕ ਛੋਟਾ ਕੰਟਿੰਜੈਂਟ ਰੱਖਿਆ ਗਿਆ ਪ੍ਰੀਮੀਅਰ ਨੇ ਅਤੇ ਜੋਬਸ ਮਿਨਿਸਟਰ ਰਵੀ ਕਾਲੋ ਨੇ ਅਤੇ ਉਹਨਾਂ ਦੇ ਕੁਝ ਸਟਾਫ ਮੈਂਬਰ ਹੋਣਗੇ। ਸੋ ਕੋਈ ਬਿਜ਼ਨਸ ਪਰਸਨ ਐਸ ਸੱਚ ਨਹੀਂ ਜਾਂਦਾ ਪਿਆ। ਅਤੇ ਦੂਜੀ ਗੱਲ ਇਹ ਰਹੀ ਕਿ ਜਿਹੜੇ ਕਿਸੇ ਵਿਅਕਤੀ ਨੂੰ ਇੱਥੋਂ ਜਹਾਜ਼ 'ਚ ਲੱਦ ਕੇ ਵਾਪਸ ਭੇਜਣਾ, ਅਸੈਂਸ਼ਲੀ ਡਿਪੋਰਟ ਕਰਨਾ, ਡਿਪੋਰਟ ਕਰਨ ਦੀ ਜਿਹੜੀ ਜ਼ਿੰਮੇਵਾਰੀ ਉਹ ਸੀ ਬੀ ਐੱਸ ਏ ਦੀ ਆ। ਸੀ ਬੀ ਐੱਸ ਏ ਪ੍ਰੋਵਿੰਸ਼ੀਅਲ ਸਰਕਾਰ ਦੇ ਇਖਤਿਆਰ ਦੇ ਅਧੀਨ ਨਹੀਂ ਆਉਂਦੀ, ਉਹ ਫੈਡਰਲ ਸਰਕਾਰ ਦੇ ਇਖਤਿਆਰ 'ਚ ਆਉਂਦੀ ਆ। ਤਾਂਹੀਓ ਜਦੋਂ ਪ੍ਰੀਮੀਅਰ ਨੂੰ ਇਸ ਚੀਜ਼ ਬਾਰੇ ਪਿਛਲੇ ਦੋ ਤਿੰਨ ਦਿਨਾਂ ਤੋਂ ਸਵਾਲ ਹੁੰਦੇ ਆ ਰਹੇ ਨੇ, ਕੱਲ੍ਹ ਜਦੋਂ ਪ੍ਰੋਗਰਾਮ 'ਚ ਆਏ ਸੀ ਉਹਨਾਂ ਨੂੰ ਵੀ ਗੱਲ ਕੀਤੀ ਸੀ, ਪਰਸੋਂ ਤੁਸੀਂ ਰਵੀ ਕਾਲੋ ਨਾਲ ਗੱਲ ਕੀਤੀ ਉਦੋਂ ਤੁਸੀਂ ਵੀ ਉਹਨਾਂ ਨੂੰ ਇਹ ਸਵਾਲ ਪੁੱਛਿਆ ਸੀ। ਉਹ ਤੋਂ ਪਹਿਲਾਂ ਜਦੋਂ ਪ੍ਰੀਮੀਅਰ ਨੇ ਪਰਸੋਂ ਅਨਾਊਂਸ ਕੀਤਾ ਕਿ ਉਹ ਇੰਡੀਆ ਦੇ ਇਸ ਟ੍ਰਿਪ 'ਤੇ ਜਾਣ ਵਾਲੇ ਨੇ, ਮੰਗਲਵਾਰ ਸੋਰੀ, ਹਾਂ, ਉਦੋਂ ਉਹਨਾਂ ਨੇ ਵੀ ਜਿਹੜੇ ਇਹਦੇ ਨਾਲ ਸੰਬੰਧਿਤ ਸਵਾਲ ਸੀ ਇਹਨਾਂ ਦਾ ਸਾਹਮਣਾ ਕੀਤਾ। ਉਹ ਕਹਿੰਦੇ ਵੀ ਜੋ ਇੰਡੀਆ ਦੇ ਨਾਲ ਇਸ ਵੇਲੇ ਜੋ ਡਿਪਲੋਮੈਟਿਕ ਟੈਨਸ਼ਨ ਹੈ, ਜਿਹੜੇ ਜਿਹੜੇ ਕੰਸਰਨਸ ਹੈਗੇ ਨੇ ਟਰਾਂਸਨੈਸ਼ਨਲ ਓਪਰੇਸ਼ਨ ਦੇ, ਉਹ ਫੈਡਰਲ ਸਰਕਾਰ ਉਹਨਾਂ ਦੇ ਨਾਲ ਡੀਲ ਕਰਦੀ ਪਈ ਆ,
ਅਸ ਤਾਂ ਸਬ ਨੈਸ਼ਨਲ ਗਵਰਨਮੈਂਟ ਆ।
ਕੱਲ੍ਹ ਜਦੋਂ ਪ੍ਰੀਮੀਅਰ ਪ੍ਰੋਗਰਾਮ ਸ਼ਾਮਲ ਹੋਏ ਸੀ ਮੈਂ ਉਹਨੂੰ ਇਹ ਪੁੱਛਿਆ ਸੀ ਕਿ ਜਦੋਂ ਤੱਕ ਫਿਰ ਫੈਡਰਲ ਸਰਕਾਰ ਦਾ, ਕੈਨੇਡਾ ਦੀ ਫੈਡਰਲ ਸਰਕਾਰ ਦਾ ਅਤੇ ਇੰਡੀਆ ਦੀ ਸੈਂਟਰਲ ਗਵਰਨਮੈਂਟ ਦਾ ਆਪਸ ਦੇ ਵਿੱਚ ਕੋਈ ਤਾਲਮੇਲ ਪ੍ਰੋਪਰ ਹੋਰ ਨਹੀਂ ਬਣਦਾ, ਉਦੋਂ ਤੱਕ ਜਿਹੜਾ ਤੁਸੀਂ ਹੁਣ ਜੋ ਵੀ ਕੰਮਕਾਜ ਕਰੋਗੇ ਜਾ ਕੇ, ਇਹ ਤੁਸੀਂ ਫੁੱਲੀ ਇੰਪਲੀਮੈਂਟ ਤਾਂ ਨਹੀਂ ਕਰ ਸਕੋਗੇ, ਕਿਉਂਕਿ ਜਿਹੜਾ ਉਹਦਾ ਪੂਰਾ ਦਾ ਪੂਰਾ ਜਿਸ ਅੰਬਰੇਲਾ ਹੇਠ ਇਹ ਕੋਈ ਵੀ ਤੁਸੀਂ ਉੱਥੇ ਸਹਿਮਤੀ ਬਣਾ ਕੇ ਆਉਂਦੇ ਹੋ ਜਿਹਦੇ 'ਚ ਉਹਨੇ ਕੰਮ ਕਰਨਾ ਜਿਸ ਅੰਬਰੇਲਾ ਹੇਠ, ਉਹ ਤਾਂ ਫੈਡਰਲ ਸਰਕਾਰ ਦੀ ਜਦ ਤੱਕ ਡੀਲ ਨਹੀਂ ਹੁੰਦੀ ਉਦੋਂ ਤੱਕ ਨਹੀਂ ਹੋਣਾ। ਪ੍ਰੀਮੀਅਰ ਨੇ ਇਹ ਕਿਹਾ ਵੀ ਦੇਖੋ ਇੰਡੀਆ ਦੀ ਸਰਕਾਰ ਅਤੇ ਕੈਨੇਡਾ ਦੀ ਸਰਕਾਰ ਵਿਚਕਾਰ ਇੱਕ MOU ਸਾਈਨ ਹੋ ਚੁੱਕਿਆ ਕਿ ਅਸੀਂ ਹੁਣ ਟ੍ਰੇਡ ਦੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ, ਹੋਰ ਆਪਣੀ ਜਿਹੜੀ ਅੰਡਰਸਟੈਂਡਿੰਗ ਆ ਉਹਨੂੰ ਬਿਹਤਰ ਕਰੀਏ। ਕਹਿੰਦੇ ਉਸ MOU ਨੇ ਸਾਨੂੰ ਆਧਾਰ ਦਿੱਤਾ ਹੈ, ਇਸ ਕਰਕੇ ਅਸੀਂ ਇੱਕ ਗਰਾਊਂਡ ਵਰਕ ਜਿਹਾ ਬਣਾਉਣਾ ਚਾਹ ਰਹੇ ਹਾਂ ਤਾਂ ਕਿ ਜਦੋਂ ਉਹ ਫੈਡਰਲ ਪੱਧਰ 'ਤੇ ਜਿਹੜੀਆਂ ਸੀਨੀਅਰ ਲੈਵਲਸ ਆਫ ਗਵਰਨਮੈਂਟਸ ਨੇ ਜਦੋਂ ਤੱਕ ਉਹਨਾਂ ਦੀ ਸਹਿਮਤੀ ਬਣਦੀ ਆ, ਅਸੀਂ ਆਪਣੇ ਕੰਮ ਨੂੰ ਅੱਗੇ ਤੁਰਨ ਲਈ ਹੋਰ ਤਿਆਰ ਹੋਈਏ।
ਸੋ ਜਿਹੜੀ ਮੁਖਾਲਫਤ ਕੀਤੀ ਜਾ ਰਹੀ ਆ ਸਿੱਖਸ ਫੋਰ ਜਸਟਿਸ ਵੱਲੋਂ, ਜਿਸ ਤਰ੍ਹਾਂ ਮੁਖਾਲਫਤ ਕੀਤੀ ਗਈ, ਦੈਟ ਵਾਸ ਟੂ ਬੀ ਐਕਸਪੈਕਟਿਡ। ਪਰ ਜਿਸ ਤਰ੍ਹਾਂ ਡਗ ਮੈਕੈਲਮ ਨੇ ਮੁਖਾਲਫਤ ਕੀਤੀ ਆ ਉਸ ਚਿੱਠੀ ਦੇ ਵਿੱਚ,
ਜੀ ਜੀ ਜੀ,
ਉਹ ਥੋੜਾ ਜਿਹਾ ਸਰਪ੍ਰਾਈਜ਼ਿੰਗ ਵੀ ਲੱਗਿਆ ਕਿ ਜਿਹੜੀ ਚਿੱਠੀ ਦੇ ਵਿੱਚ ਖਾਸ ਤੌਰ ਤੇ ਭਾਸ਼ਾ ਇਸਤੇਮਾਲ ਕੀਤੀ ਗਈ ਆ, ਜਿਸ ਜੋ ਟੋਨ ਇਖਤਿਆਰ ਕੀਤੀ ਗਈ ਆ, ਆਮ ਤੌਰ ਤੇ ਇੱਕ ਪੋਲੀਟੀਸ਼ੀਅਨ ਦੂਸਰੇ ਪੋਲੀਟੀਸ਼ੀਅਨ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਨਹੀਂ ਵਰਤਿਆ ਕਰਦਾ, ਖਾਸ ਤੌਰ ਤੇ ਜੇ ਉਹ ਸੇਮ ਲੈਵਲ ਆਫ ਗਵਰਨਮੈਂਟ ਦੇ ਨਾ ਹੋਣ ਤੇ ਗਵਰਨਮੈਂਟ ਵਰਸਿਸ ਓਪੋਜੀਸ਼ਨ ਦਾ ਮਾਮਲਾ ਨਾ ਹੋਵੇ। ਸੋ ਇਹਦੇ ਵਿੱਚ ਜਿੱਦਾਂ ਕਿਹਾ ਗਿਆ ਕਿ ਜੀ ਤੁਸੀਂ ਟੈਕਸ ਪੇਅਰ ਫੰਡਡ ਜੰਕਟ ਟੂ ਵਾਈਨ ਐਂਡ ਡਾਈਨ CEOs, ਇਹ ਤਾਂ ਆਮ ਤੌਰ ਤੇ ਇੱਕ ਪੋਲੀਟੀਸ਼ੀਅਨ ਦੂਜੇ ਨੂੰ ਨਹੀਂ ਕਿਹਾ ਕਰਦਾ,
ਇਹ ਆਮ ਤੌਰ ਤੇ ਜਿਹੜੀ ਇਹੋ ਜਿਹੀ ਭਾਸ਼ਾ ਹੁੰਦੀ ਆ ਨਾ ਜਿਹੜੇ ਟੈਕਸ ਪੇਅਰ ਫੈਡਰੇਸ਼ਨ ਵਾਲੇ ਨੇ,
ਐਗਜੈਕਟਲੀ,
ਉਹਨਾਂ ਦੀ ਇਹੋ ਜਿਹੀ ਭਾਸ਼ਾ ਹੁੰਦੀ ਆ। ਫਿਰ ਇੱਥੇ ਫਿਰ ਗੱਲ ਉਹੀ ਆ ਨਾ ਕਿ ਵਾਈਨ ਐਂਡ ਡਾਈਨ CEOs, ਐਕਚੁਅਲੀ ਕੈਨੇਡਾ ਦਾ ਕੋਈ ਵੀ ਬਿਜ਼ਨਸ ਪਰਸਨ ਜਾਂ BC ਦਾ ਕੋਈ ਬਿਜ਼ਨਸ ਪਰਸਨ ਇਸ ਵਫਦ ਦਾ ਹਿੱਸਾ ਨਹੀਂ ਆ।
ਹਾਂ, ਤੇ ਇਹਦੇ 'ਚ ਇਹ ਵੀ ਲਿਖਿਆ ਕਹਿੰਦੇ ਹੀ ਪੈਕਸ ਹਿਸ ਗਵਰਨਮੈਂਟ ਜੈਟ, ਸਰਕਾਰੀ ਜੈਟ ਤੇ ਵਿੱਚ ਤਾਂ ਨਹੀਂ ਮੇਰਾ ਖਿਆਲ ਜਾ ਰਹੇ ਹੋ।
ਬਸ ਜੀ ਮੈਨੂੰ ਨਹੀਂ ਸਰਕਾਰੀ ਮਤਲਬ, ਦੇਖੋ
ਗਵਰਨਮੈਂਟ ਜੈਟ ਲਿਖਿਆ ਫੋਰ ਅਨਦਰ ਟੈਕਸ ਪੇਅਰ ਫੰਡਡ ਜੰਕਟ ਟੂ ਵਾਈਨ ਐਂਡ ਡਾਈਨ CEOs, ਫਿਰ ਉਸ ਤੋਂ ਬਾਅਦ ਲਿਖਿਆ ਪ੍ਰੀਮੀਅਰ EB ਇਜ਼ ਸੋ ਈਗਰ ਟੂ ਫਲਾਈ ਟੂ ਇੰਡੀਆ। ਸੋ ਜਿਹੜੀ ਟੋਨ ਹੈ, ਆਈ ਵਾਸ ਸਲਾਈਟਲੀ ਸਰਪ੍ਰਾਈਜ਼ਡ ਵਿਦ ਦਿਸ, ਉਹਨਾਂ ਨੇ ਇਹਦੇ ਵਿੱਚ ਸੋ ਕਾਫੀ ਡਰਮੈਟਿਕ ਜਿਹੜੇ ਕੋਈ ਕਹਿ ਲਓ ਕਿ ਸੀਨਸ ਨੇ ਉਹ ਵੀ ਬਿਆਨ ਕੀਤੇ ਗਏ ਨੇ ਕਿ ਮਾਵਾਂ ਘਰਾਂ ਦੇ ਦਰਵਾਜ਼ੇ ਬੰਦ ਕਰਕੇ ਸੌ ਰਹੀਆਂ ਨੇ ਸਰੀ ਵਿੱਚ, ਡਰੀਆਂ ਹੋਈਆਂ ਨੇ, ਤੇ DVDB ਕਹਿੰਦੇ ਕਿ ਉਹਨਾਂ ਦਾ ਜਵਾਬ ਕੀ ਆ ਕਿ ਉਹ ਹੱਥ ਮਿਲਾ ਰਹੇ ਨੇ, ਫੋਟੋਆਂ ਖਿਚਾ ਰਹੇ ਨੇ ਭਾਰਤ ਦੇ ਹਾਈ ਕਮਿਸ਼ਨਰ ਦੇ ਨਾਲ।
ਹੀ ਕੈਂਟ, ਫਿਰ ਅੱਗੇ ਕਈ ਚੀਜ਼ਾਂ ਹੀ ਕੈਂਟ ਈਵਨ ਗਾਰੰਟੀ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਇਨ BC ਔਰ ਪਾਸ ਐਂਡ ਇਨੈਕਟ ਬਿੱਲ 15 ਟੂ ਅਟਰੈਕਟ ਕੈਪੀਟਲ ਇਨਵੈਸਟਮੈਂਟ।
ਸੋ ਇਨਫਰਾਸਟ੍ਰਕਚਰ ਪ੍ਰੋਜੈਕਟਸ ਐਕਟ ਦੀ ਗੱਲ ਕਰ ਰਹੇ ਨੇ ਜਿਹਦਾ ਵੀ ਲਾਗੂ ਹੋ ਗਿਆ ਕਾਨੂੰਨ, ਜਿਹੜਾ ਪਾਸ ਹੋ ਗਿਆ ਪਰ ਲਾਗੂ
ਕਹਿੰਦੇ
ਇਕੋਨਮੀ ਬਾਰੇ ਜੇ ਸੀਰੀਅਸ ਨੇ ਤੇ ਕਹਿੰਦੇ ਵੀ ਇਹ ਇਹਨਾਂ ਨੂੰ ਇੱਥੇ ਫੋਕਸ ਕਰਨਾ ਚਾਹੀਦਾ, ਜੇ ਇਹ ਨਹੀਂ ਕਰ ਸਕਦੇ ਤੇ ਕਹਿੰਦੇ ਐਟਲੀਸਟ ਜਿਹੜੇ ਉਹ ਕ੍ਰਿਮੀਨਲਸ ਨੇ ਉਹਨਾਂ ਨੂੰ ਡਿਪੋਰਟ ਕਰ ਦਿਓ,
ਪਰ ਉਹ
ਡਿਪੋਰਟ ਕਰਨ ਦਾ ਕੰਮ DVDB ਦਾ ਨਹੀਂ ਹੈ,
ਉਹ ਫੈਡਰਲ ਸਰਕਾਰ ਦੇ ਇਖਤਿਆਰ ਦੇ ਵਿੱਚ ਆਉਂਦਾ ਹੈ। ਫਿਰ ਇੱਕ ਗੱਲ ਹੋਰ ਵਾਸੂ ਜੀ, ਉਹੀ ਜਿਹੜੀ ਤੁਸੀਂ ਤਿੱਖੀ ਸ਼ਬਦਾਵਲੀ ਦੀ ਗੱਲ ਕੀਤੀ ਆ, ਡੇਵੀ ਡੀਬੀ ਨੀਡਸ ਟੂ ਡੂ ਹਿਜ਼ ਡੈਮ ਜੋਬ, ਇਹ ਸਟੇਟਮੈਂਟ ਦੇ ਵਿੱਚ ਲਿਖਿਆ ਹੋਇਆ ਜਿਹਦੇ ਉੱਪਰ ਕੇ ਸੇਫ ਸਰੀ ਕੋਲਿਸ਼ਨ ਦਾ ਲੋਗੋ ਆ।
ਹਾਂਜੀ ਹਾਂਜੀ,
ਸੋ ਮਤਲਬ ਉਹ ਪ੍ਰੋਪਰ ਸਟੇਟਮੈਂਟ, ਇੱਦਾਂ ਨਹੀਂ ਹੈ ਵੀ ਉਹਨਾਂ ਨੇ ਕੋਈ ਸੋਸ਼ਲ ਮੀਡੀਆ ਪੋਸਟ ਕਰਤੀ, ਇਹ ਪ੍ਰੋਪਰ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਗਈ ਹੈ।
ਐਂਡ ਇਹਦੇ ਵਿੱਚ ਵਿਜੇ ਜੀ ਇੱਕ ਪੂਰੀ ਲਾਈਨ ਆ, ਰੀਅਲ ਲੀਡਰਸ਼ਿਪ ਵੁੱਡ ਮੀਨ ਟੈਲਿੰਗ ਇੰਡੀਆ ਵੀ ਆਰ ਡਿਪੋਰਟਿੰਗ ਬੈਕ ਟੂ ਯੂ ਯੂਅਰ ਇੰਡੀਅਨ ਸਿਟੀਜ਼ਨਸ ਵਨ ਪਲੇਨ ਲੋਡ ਐਟ ਅ ਟਾਈਮ।
ਸੋ ਕੀ ਇਹ ਇਜ਼ ਇਟ ਜਸਟ ਅਬਾਊਟ ਕ੍ਰਿਮੀਨਲਸ ਔਰ ਇੰਡੀਅਨ ਸਿਟੀਜ਼ਨਸ, ਜਿਹੜੇ ਕਿ ਸਾਰੇ ਇੱਥੇ ਕੋਈ ਲਾਅ ਅਬਾਈਡਿੰਗ ਵੀ ਜਿਹੜਾ ਬੰਦਾ ਇੰਡੀਅਨ ਰਹਿੰਦਾ ਜੇ ਉਹਦੇ ਕੋਲ ਇੰਡੀਅਨ ਪਾਸਪੋਰਟ ਆ,
ਬਹੁਤ ਸਾਰੇ ਉਹਨਾਂ ਵਿੱਚੋਂ ਪਰਮਾਨੈਂਟ ਰੈਜ਼ੀਡੈਂਟਸ ਵੀ ਹੋਣਗੇ,
ਪੀਆਰ ਹੋਣਗੇ।
ਸੋ ਇੱਥੇ ਇਹ ਲਿਖ ਦੇਣਾ ਕਿ ਡਿਪੋਰਟਿੰਗ ਬੈਕ ਟੂ ਯੂ ਯੂਅਰ ਇੰਡੀਅਨ ਸਿਟੀਜ਼ਨ
ਵਨ ਪਲੇਨ
ਲੋਡ ਐਟ ਅ ਟਾਈਮ, ਇੱਕ ਇੱਕ ਜਹਾਜ਼ ਭਰ ਭਰ ਕੇ ਕਹਿੰਦੇ ਤੁਹਾਡੇ ਇੰਡੀਅਨ ਸਿਟੀਜ਼ਨ ਅਸੀਂ ਤੁਹਾਨੂੰ ਵਾਪਸ ਭੇਜ ਰਹੇ ਹਾਂ। ਉਹ ਥੋੜੀ ਜਿਹੀ ਇਰਰੈਸਪੋਂਸੀਬਲ ਥੋੜੀ ਲੈਂਗੁਏਜ ਲੱਗੀ, ਅਨਲਾਈਕ ਟਰਮਿਕਲ,
ਇਹ ਅਮਰੀਕਾ ਵਾਲੀ ਲੈਂਗੁਏਜ ਹੈ ਇਹ, ਜਿੱਦਾਂ ਦੀ ਲੈਂਗੁਏਜ ਡੋਨਲਡ ਟਰੰਪ ਕਈ ਵਾਰੀ ਹੁੰਦਾ ਨਾ ਵੀ ਸ਼ਬਦ ਕੋਈ ਇੰਪੋਰਟੈਂਟ ਸ਼ਬਦ ਜਾਂ ਓਮਿਟ ਕਰ ਜਾਂਦੇ ਨੇ ਜਾਂ ਕੋਈ ਸ਼ਬਦ ਉਹਦੇ ਵਿੱਚ ਇਹੋ ਜਿਹਾ ਪਾ ਦਿੰਦੇ ਨੇ ਜਿਹਦੇ ਕਰਕੇ ਸਾਰੀ ਗੱਲ ਦਾ ਮਤਲਬ ਹੀ ਬਦਲ ਜਾਂਦਾ।
ਐਂਡ ਆਈਸ ਵੱਲੋਂ ਜੋ ਕੁਝ ਮਿਨੀਐਪੋਲਿਸ ਦੇ ਵਿੱਚ ਕੀਤਾ ਗਿਆ, ਸੋ ਆਈ ਥਿੰਕ ਉਸੇ ਦਿਨ ਹੀ ਇਹ ਬਿਆਨ ਆਇਆ, ਕੱਲ ਹੀ ਆਇਆ,
ਆਈਸ ਵਾਲੀ ਕਾਰਵਾਈ ਪਰਸੋਂ,
ਇੱਕ ਦਿਨ ਪਹਿਲਾਂ ਹੋਈ ਤੇ ਉਸ ਤੋਂ ਅਗਲੇ ਦਿਨ ਬਿਆਨ ਆਇਆ।
ਸੋ ਇਹ ਸਾਰਾ ਕੁਝ ਹੈ, ਵਟਸਐਪ ਤੇ ਮੈਸੇਜ ਆ ਰਹੇ ਨੇ ਕਹਿੰਦੇ ਜੀ ਮਿਊਨਿਸਪਲ ਇਲੈਕਸ਼ਨਸ ਆਰ ਦਿਸ ਈਅਰ, ਓਨਲੀ 9 ਮੰਥਸ ਅਵੇ।
ਟਾਈਗਰ ਜ਼ਿੰਦਾ ਹੈ।
ਆਮ ਤੌਰ ਤੇ ਅਜਿਹਾ ਹੁੰਦਾ ਨਹੀਂ ਕਿ ਸਰਕਾਰ ਦੇ ਪੇਜ ਤੇ ਸਰਕਾਰ ਦੀ ਪੋਸਟ ਤੇ ਕਿਸੇ ਨੇ ਕੋਈ ਟਿੱਪਣੀ ਕੀਤੀ ਹੋਵੇ ਤਾਂ ਉਸੇ ਪੇਜ ਤੋਂ ਉਹਨੂੰ ਰਿਪਲਾਈ ਕੀਤਾ ਜਾਵੇ ਇੰਡੀਵਿਜੁਅਲੀ। ਜਿਵੇਂ ਕਈ ਵਾਰੀ ਹੁੰਦਾ ਨਾ ਤੁਸੀਂ ਰਿਵਿਊ ਦੇਖਦੇ ਹੋ ਕਿਤੇ ਪਿਆ ਹੋਇਆ, ਵੀ ਜਿਹੜਾ ਬਿਜ਼ਨਸ ਹੈ ਉਹ ਫਿਰ ਵਾਪਸ ਆ ਕੇ ਜਿੱਥੇ ਕਿਸੇ ਨੇ ਰਿਵਿਊ ਮਾੜਾ ਲਿਖਿਆ ਹੁੰਦਾ ਜਾਂ ਚੰਗਾ ਵੀ ਲਿਖਿਆ ਹੋਵੇ ਉਹਨੂੰ ਧੰਨਵਾਦ ਕਰਦੇ ਨੇ, ਮਾੜਿਆਂ ਨੂੰ ਕਹਿੰਦੇ ਨੇ ਵੀ ਰਿਗਰੈਟ ਯੂਅਰ ਐਕਸਪੀਰੀਅੰਸ ਵਾਸ ਬੈਡ ਐਂਡ ਦਿਸ ਐਂਡ ਦੈਟ। ਮੈਂ ਬਹੁਤ ਘੱਟ ਇੱਦਾਂ ਵੇਖਿਆ ਕਿ ਸਰਕਾਰੀ ਪੇਜ ਤੇ ਕੋਈ ਪੋਸਟ ਪਈ ਹੋਵੇ ਉੱਥੇ ਕਮੈਂਟਸ ਆਏ ਹੋਣ ਤੇ ਉਹਨਾਂ ਦੇ ਵਿੱਚੋਂ ਹਰ ਕਮੈਂਟ ਨੂੰ ਜਵਾਬ ਦੇਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੋਵੇ। ਉਹਦੇ ਵਿੱਚ ਕਈਆਂ ਨੇ ਤਾਂ ਇਹ ਗੱਲਾਂ ਲਿਖੀਆਂ ਨੇ ਜਿਨ੍ਹਾਂ ਦੇ ਨਾਮ ਨੋਨ ਇੰਡੀਅਨ ਵੀ ਨੇ ਕਈਆਂ ਦੇ, ਕਿ ਜੀ ਜਾ ਰਹੇ ਹੋ ਤੁਸੀਂ ਤੇ ਘੁੰਮਣ, ਦਿਸ ਇਜ਼ ਯੋਰ ਪੇਡ ਵੇਕੇਸ਼ਨ, ਹੈ ਨਾ, ਜਿਹੜੀ ਉਦਾਂ ਦੀ ਕੋਈ ਗੱਲ। ਫਿਰ ਕਈਆਂ ਨੇ ਉੱਥੇ ਫਿਰ ਜਵਾਬ ਲਿਖਿਆ ਬਾਏ ਔਥਰ, ਜਿਹੜਾ ਕਿ ਗਵਰਨਮੈਂਟ ਆਫ ਬੀਸੀ ਦਾ ਫੇਸਬੁੱਕ ਵਾਲਾ ਪੇਜ ਮੈਂ ਦੇਖਿਆ ਰਾਤੀ, ਇਹ ਵੀ ਨਹੀਂ ਵੇਕੇਸ਼ਨ ਨਹੀਂ ਹੁੰਦੀਆਂ ਜਦ ਤੁਸੀਂ ਮਿਲਣ ਜਾਂਦੇ ਹੋ ਮੁਲਾਕਾਤ। ਐਂਡ ਇਹ ਗੱਲ ਸਮਝਣੀ ਜ਼ਰੂਰੀ ਆ ਕਿ ਇੱਦਾਂ ਨਹੀਂ ਹੈ ਕਿ ਜੇ ਪੋਲੀਟੀਸ਼ਨ ਜਾ ਰਹੇ ਨੇ ਪੇਡ ਵੇਕੇਸ਼ਨ ਆ। ਸੋ ਉਹ ਉਸ ਗੱਲ ਨੂੰ ਕੰਬੈਟ ਕੀਤਾ ਹੋਇਆ। ਫਿਰ
ਵੈਸੇ ਕਹਾਂ ਜੇ ਵੀ ਇੱਕ ਹਫ਼ਤੇ ਦਾ ਟ੍ਰਿਪ ਹੈ,
ਹਾਂ,
ਸੋ ਸੋਮਵਾਰ ਤੋਂ ਸ਼ਨੀਵਾਰ ਤੱਕ ਦਾ ਟ੍ਰਿਪ ਹੈ, ਨੋਟ ਜਸਟੀਫਾਈ ਐਨੀ ਗਵਰਨਮੈਂਟ, ਅਸੀਂ ਬੀਸੀ ਐਨਡੀਪੀ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੀ ਕਾਫੀ ਖੁੱਲ੍ਹ ਕੇ ਅਸੀਂ ਕ੍ਰਿਟੀਸਿਜ਼ਮ ਵੀ ਕਰਦੇ ਹਾਂ ਜਿਹੜੀਆਂ ਚੀਜ਼ਾਂ ਗਲਤ ਨੇ ਉਹ ਗਲਤ ਨੇ, ਪਰ ਜਿਹੜੀ ਵੀ ਕੋਈ ਸਰਕਾਰ ਦਾ ਕਿਸੇ ਵੀ ਲੈਵਲ ਦੀ ਸਰਕਾਰ ਦਾ ਕੋਈ ਵੀ ਇੱਦਾਂ ਦਾ ਸਰਕਾਰੀ ਜਿਹੜਾ ਟ੍ਰਿਪ ਹੋਵੇ, ਉਹਦੇ ਵਿੱਚ ਉਹਨਾਂ ਨੇ ਜਿਹੜੇ 6 ਦਿਨ ਨੇ, 6 ਦਿਨ ਪਹਿਲਾਂ ਤਾਂ ਇੰਡੀਆ ਜਾਣਾ, 19 ਘੰਟੇ ਦੀ ਫਲਾਈਟ ਹੈ ਡਾਇਰੈਕਟ, ਜਿਹੜੀ ਫਲਾਈਟ 19 ਘੰਟੇ ਦੀ ਹੋਵੇ,
ਜੀ ਬਿਲਕੁਲ।
ਸੋ 19 ਘੰਟੇ ਦੀ ਫਲਾਈਟ, ਆਮ ਬੰਦਾ ਵੀ ਜਦੋਂ ਇੰਡੀਆ ਜਾਂਦਾ ਘੱਟੋ ਘੱਟ 2 ਜਾਂ 3 ਹਫ਼ਤੇ ਵਾਸਤੇ ਜਾਂਦਾ ਯਾਰ, ਵੀ 2 ਦਿਨ ਤਾਂ ਆਉਣ ਜਾਣ 'ਚ ਹੀ ਲੱਗ ਜਾਣੇ ਆ ਤੇ ਫਿਰ ਆ ਕੇ ਜਿਹੜਾ ਉਹ ਇੱਕ ਹੁੰਦਾ ਉਹ ਆਡਾ। ਸੋ ਇਹਨਾਂ 6 ਦਿਨਾਂ ਦੇ ਵਿੱਚ 4 ਸ਼ਹਿਰਾਂ ਦਾ ਦੌਰਾ ਕਰਨਾ, ਹਾਲਾਂਕਿ ਡੇਵੀ ਡੀਬੀ ਬੈਂਗਲੌਰ ਨਹੀਂ ਜਾ ਰਹੇ,
3 ਸ਼ਹਿਰ ਫਿਰ ਵੀ ਹੈਗੇ ਨੇ,
ਪਰ ਫਿਰ ਵੀ 3 ਸ਼ਹਿਰ ਹੈਗੇ ਨੇ। ਕਿੰਨੇ ਸਾਰੇ 4 ਮੁੱਖ ਮੰਤਰੀ ਨੇ ਘੱਟੋ ਘੱਟ ਜਿਨ੍ਹਾਂ ਦੇ ਨਾਲ ਮੁਲਾਕਾਤਾਂ ਕਰਨੀਆਂ ਨੇ,
ਦਿੱਲੀ, ਮਹਾਰਾਸ਼ਟਰਾ,
ਹਰਿਆਣਾ ਪੰਜਾਬ।
ਸੋ ਐਂਡ ਬਿਜ਼ਨਸ ਲੀਡਰਸ,
ਵੱਖ ਵੱਖਰੇ ਜਿਹੜੇ ਕੋਈ ਮਿਨਿਸਟਰ ਵੀ ਨੇ, ਟੈਕਨੋਲੋਜੀ ਦਾ ਮਿਨਿਸਟਰ, ਯੇ ਮਿਨਿਸਟਰ, ਵੋ ਮਿਨਿਸਟਰ, ਮੁਲਾਕਾਤਾਂ ਵੀ ਹੋਣੀਆਂ ਨੇ, ਕਾਫੀ ਟਰੈਵਲ ਵਿਦ ਇਨ ਇੰਡੀਆ ਵੀ ਕਰਨਾ ਪੈਣਾ। ਸੋ ਉਹਦੇ ਵਿੱਚ ਕਹਿ ਲਓ ਵੀ ਘੁੰਮਣ ਫਿਰਨ ਦਾ ਜਾਂ ਕਹਿ ਲਓ ਵੀ ਪੇਡ ਵਕੇਸ਼ਨ ਦਾ ਕੋਈ ਸਕੋਪ ਬਹੁਤਾ ਹੈ ਨਹੀਂ।
ਤੇ
ਜੇ ਮੈਨੂੰ ਕੋਈ ਕਵੇ ਨਾ ਕਿ ਤੁਹਾਨੂੰ ਜਾਣਾ ਪੈਣਾ 1 ਹਫ਼ਤੇ ਵਾਸਤੇ ਜਾਓ, ਸੋਮਵਾਰ ਜਾਓ, ਸ਼ਨੀਵਾਰ ਵਾਪਸ ਆ ਜਾਓ,
ਮੀਟਿੰਗਸ,
ਹਾਂ, ਫਿਰ ਤੁਹਾਨੂੰ ਪਹਿਲਾਂ ਦਿੱਲੀ ਵੀ ਜਾਣਾ, ਤੁਸੀਂ ਫਿਰ ਚੰਡੀਗੜ੍ਹ ਵੀ ਜਾਣਾ, ਤੇ ਤੁਸੀਂ ਫਿਰ ਬਾਅਦ ਮੁੰਬਈ ਵੀ ਜਾਣਾ, ਤੇ ਫਿਰ ਵਿੱਚੋਂ ਵਿਜੇ ਜੀ ਉਧਰੋਂ ਬੈਂਗਲੌਰ ਵੀ ਹੋ ਕੇ ਆਣਗੇ, ਰਹਿਣ ਦੇ ਯਾਰ, ਇਟਸ ਟੂ ਹੈਕਟਿਕ, ਇਹ ਵਕੇਸ਼ਨ ਵਾਲੀ ਤਾਂ ਕੋਈ ਗੱਲ ਹੈ ਨਾ।
ਸੋ ਜਿਹੜਾ ਦੇਖੋ ਇਸ ਗੱਲ ਉੱਪਰ ਜਵਾਬਦੇਹੀ ਜ਼ਰੂਰ ਬਣਾਈ ਜਾਵੇ ਕਿ ਜਿਹੜਾ ਇਹ ਟ੍ਰਿਪ ਹੈ, ਜੇ ਦੇਖੋ ਮਕਸਦ ਇਹ ਹੈ ਕਿ ਅਸੀਂ ਟ੍ਰੇਡ ਰਿਲੇਸ਼ਨਸ ਨੂੰ ਬਿਹਤਰ ਕਰਨ ਜਾ ਰਹੇ ਹਾਂ, ਕਿ ਇਸ ਟ੍ਰਿਪ ਦੇ ਵਿੱਚੋਂ ਸੱਚਮੁੱਚ ਕੁਝ ਹਾਸਲ ਵੀ ਹੋਏਗਾ ਕਿ ਨਹੀਂ, ਦੈਟ ਵਾਜ਼ ਦ ਰੀਜ਼ਨ, ਜਿਹੜਾ ਕੁਐਸਚਨ ਮੈਂ ਕੱਲ ਪ੍ਰੀਮੀਅਰ ਨੂੰ ਪੁੱਛਿਆ ਸੀ ਵੀ ਇਹ ਟ੍ਰਿਪ ਕਿਤੇ ਪ੍ਰੀਮੈਚੋਰਲੀ ਤੇ ਨਹੀਂ ਹੋ ਰਿਹਾ। ਪਹਿਲਾਂ ਫੈਡਰਲ ਸਰਕਾਰ ਦਾ, ਕੈਨੇਡਾ ਦੀ ਫੈਡਰਲ ਸਰਕਾਰ ਤੇ ਇੰਡੀਆ ਦੀ ਸਰਕਾਰ ਵਿਚਕਾਰ ਤਾਂ ਤਾਲਮੇਲ ਬਣ ਲੈਣ ਦੋ, ਉਹ ਤੇ ਅਜੇ ਗੱਲੇ ਬਾਤੀ ਤੌਰ ਤੇ ਹੀ ਆ ਨਾ ਸਭ ਕੁਝ, ਤੇ ਪ੍ਰੀਮੀਅਰ ਨੇ ਕਿਹਾ ਵੀ ਨਹੀਂ ਅਸੀਂ ਆਪਣੇ ਵੱਲੋਂ ਕੋਈ ਜਿਹੜਾ ਗਰਾਊਂਡ ਵਰਕ ਆ ਉਹ ਕਰਾਂਗੇ। ਫਿਰ ਕਹਿੰਦੇ ਮੇਰੇ ਤੋਂ ਪਹਿਲਾਂ ਕਹਿੰਦੇ ਵੀ ਜਿਹੜੇ ਹੋਰ ਵੀ ਕੁਝ ਪ੍ਰੀਮੀਅਰਸ ਨੇ ਉਹਨੇ ਦੌਰੇ ਕੀਤੇ ਨੇ ਇਸੇ ਤਰ੍ਹਾਂ। ਸੋ ਕਹਿੰਦੇ ਇਸ ਤਰ੍ਹਾਂ ਅਸੀਂ, ਸੋ ਉੱਥੇ ਜਵਾਬਦੇਹੀ ਜ਼ਰੂਰੀ ਆ ਕਿ ਜਿਹੜਾ ਤੁਸੀਂ ਗਏ ਉਹਦਾ ਬਣਿਆ ਕੀ, ਕੋਈ ਇਨਵੈਸਟਮੈਂਟ ਆਈ, ਕੋਈ ਕਾਰੋਬਾਰ ਦੇ ਰਾਹ ਖੁੱਲ੍ਹੇ, ਕੋਈ ਜਿਹੜਾ ਅਸੀਂ ਸਮਾਨ ਇੱਥੋਂ ਉੱਥੇ ਭੇਜਦੇ ਹਾਂ ਜਾਂ ਉੱਥੋਂ ਕਿ ਇੱਧਰ ਸਮਾਨ ਆਉਂਦਾ ਇੱਧਰ ਨੂੰ, ਉਹਦੇ ਵਿੱਚ ਕੋਈ ਬਿਹਤਰੀ ਹੋਈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਦੇ ਕਰਕੇ ਇਫੈਕਟਿਵਲੀ ਜੋਬਸ ਕਿੰਨੀਆਂ ਜਨਰੇਟ ਹੋਈਆਂ, ਲੰਬਰ ਸੈਕਟਰ ਜਿਹੜਾ ਇਸ ਵੇਲੇ ਤਰਾਹ ਤਰਾਹ ਕਰਦਾ ਪਿਆ, ਕਿੰਨੀਆਂ ਸਮਾਲ ਟਾਊਨਸ ਦੇ ਵਿੱਚ ਵਾਸੂ ਜੀ ਅਕਰੋਸ ਦਾ ਪ੍ਰੋਵਿੰਸ, ਭਾਵੇਂ ਨੌਰਥ ਦੇਖ ਲਓ, ਭਾਵੇਂ ਇੰਟੀਰੀਅਰ ਦੇਖ ਲਓ, ਭਾਵੇਂ ਵੈਨਕੂਵਰ ਆਈਲੈਂਡ ਦੇਖ ਲਓ, ਹਜ਼ਾਰਾਂ ਨੌਕਰੀਆਂ ਦਾ ਨੁਕਸਾਨ ਹੋ ਚੁੱਕਿਆ। ਅਤੇ ਜੇ ਇਸ ਮਕਸਦ ਦੇ ਨਾਲ ਟ੍ਰਿਪ ਕੀਤਾ ਜਾ ਰਿਹਾ ਕਿ ਅਮੰਗ ਅਦਰ ਥਿੰਗਸ ਲੰਬਰ ਸੈਕਟਰ ਵਾਸਤੇ ਅਸੀਂ ਵਧੀਆ ਡੀਲ ਲੈ ਕੇ ਆਵਾਂਗੇ, ਤਾਂ ਕੀ ਅਗਲੇ 4 to 6 months ਦੇ ਅੰਦਰ ਅੰਦਰ ਕੋਈ ਕਾਰਵਾਈ ਉੱਧਰਲੇ ਪਾਸੇ ਨੂੰ ਦੇਖਣ ਨੂੰ ਮਿਲਦੀ ਹੈ ਕਿ ਨਹੀਂ?
ਐਂਡ ਵਿਜੇ ਜੀ, ਇਹ ਗੱਲ ਸੱਚ ਹੈ ਕਿ ਆਪਣੇ ਇਲਾਕੇ ਦੇ ਜਿਹੜੇ ਬਹੁਤੇ ਬਿਜ਼ਨਸਿਸ ਨੇ, ਜੇ ਤੁਸੀਂ ਪਾਇਲ ਬਿਜ਼ਨਸ ਸੈਂਟਰ ਦੀ ਐਗਜ਼ਾਮਪਲ ਲੈ ਲਓ,
128 ਸਟਰੀਟ ਸਾਰੀ ਲੈ ਲਓ ਯਾਰ,
ਹਾਂ ਉਹਦੇ ਵਿੱਚ ਮੈਂ ਕਹਾਂਗਾ ਕਿ ਘੱਟੋ ਘੱਟ ਨਹੀਂ ਤਾਂ 70% ਬਿਜ਼ਨਸਿਸ ਜਿਹੜੇ ਨੇ ਉਹ ਡਾਇਰੈਕਟਲੀ ਇੰਡੀਆ ਤੋਂ ਸਮਾਨ ਮੰਗਾ ਕੇ ਵੇਚ ਰਹੇ ਨੇ, ਇੰਡੀਆ ਦੇ ਉੱਤੇ ਨਿਰਭਰ ਨੇ ਇੱਕ ਤਰੀਕੇ ਨਾਲ। ਸੋ ਜੇ ਇੰਡੀਆ ਦੇ ਨਾਲ ਟ੍ਰੇਡ ਟਾਈਜ ਬਿਹਤਰ ਹੁੰਦੀਆਂ ਨੇ ਤੇ ਬਿਜ਼ਨਸ ਉਹਦੇ ਨਾਲ ਉਹਨੂੰ ਸਪੋਰਟ ਮਿਲੇਗੀ ਜ਼ਰੂਰ। ਹੁਣ ਇਹ ਟ੍ਰਿਪ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਉਹ ਵਿਵਾਦਿਤ ਵਿਸ਼ਾ ਹੈ, ਉਹਦੇ ਤੇ ਡਿਬੇਟ ਹੋ ਸਕਦੀ ਹੈ, ਪਰ ਜੇ ਹੁਣ ਸਰਕਾਰ ਨੇ ਫੈਸਲਾ ਕਰ ਹੀ ਲਿਆ ਕਿ ਉਸ ਟ੍ਰਿਪ ਤੇ ਜਾ ਹੀ ਰਹੇ ਨੇ, ਤਾਂ ਫਿਰ ਇਹਦੇ ਵਿੱਚ ਸਮਝਣ ਦੀ ਗੱਲ ਇਹ ਹੈ ਕਿ ਵੀ ਇਸ ਜਿਵੇਂ ਤੁਸੀਂ ਕਿਹਾ ਕਿ ਵੀ ਇਸ ਟ੍ਰਿਪ ਤੋਂ ਬਾਅਦ ਇਹਦਾ ਹਾਸਲ ਕੀ ਹੁੰਦਾ ਇਹਦੇ ਨਾਲ, ਕਿ ਕੀ ਸਾਡੀ ਟ੍ਰੇਡ ਐਕਚੁਲੀ ਵੱਧਦੀ ਹੈ ਬਿਟਵੀਨ ਬ੍ਰਿਟਿਸ਼ ਕੋਲੰਬੀਆ ਐਂਡ ਇੰਡੀਆ? ਜੇ ਵੱਧਦੀ ਹੈ ਤੇ ਉਹਦੇ ਨਾਲ ਬਿਜ਼ਨਸਿਸ ਸਪੋਰਟ ਹੋਣਗੇ, ਉਹਨਾਂ ਨੂੰ ਮਦਦ ਮਿਲੇਗੀ, ਉਹਦਾ ਸਵਾਗਤ ਹੋਣਾ ਚਾਹੀਦਾ। ਪਰ ਕਿਤੇ ਇਹ ਸਰਕਾਰ ਦੀ ਸਿਰਫ ਚੈਨਲ ਸਵਿਚ ਕਰਨ ਦੀ ਕੋਸ਼ਿਸ਼ ਤਾਂ ਨਹੀਂ ਹੈ, ਇਹ ਵੀ ਇਸ ਚੀਜ਼ ਤੇ ਵੀ ਧਿਆਨ ਦੇਣਾ ਚਾਹੀਦਾ, ਕਿਉਂਕਿ ਇਸ ਵੇਲੇ ਬੀਸੀ ਐਨਡੀਪੀ ਸਰਕਾਰ ਸਾਰੇ ਪਾਸਿਓਂ ਘਿਰੀ ਹੋਈ ਹੈ ਕਿ ਬੀਸੀ ਦੇ ਵਿੱਚ ਜਿਹੜੀ ਇਕਾਨਮੀ ਦੀ ਸਿਚੁਏਸ਼ਨ ਇਸ ਵੇਲੇ ਬੇਹੱਦ ਖਰਾਬ ਹੈ। 11 billion ਜੀ ਡੈਫਿਸਿਟ ਕਿੰਨਾ?
ਮੈਨੂੰ ਪਤਾ ਸੀ ਆ ਰਿਹਾ ਹੈ, 13.9 billion
ਮੈਂ ਸਰਕਾਰ ਤਾਂ ਕਹਿੰਦੀ 11.2
ਕਰੈਕਟ,
ਤੇ ਫਿਰ 13.9 ਕਿਉਂ?
ਪਰਸੋਂ ਵੀ ਇਹ ਗੱਲ ਹੋਈ ਸੀ ਸਪੋਟੀਫਾਈ ਤੇ ਜਾ ਕੇ, ਤੁਸੀਂ ਪਰਸੋਂ ਵਾਲੇ ਪ੍ਰੋਗਰਾਮ ਦੀ ਪੋਡਕਾਸਟ ਸੁਣ ਲੈਣਾ।
ਸੋ ਜਿਹੜਾ ਇਹ ਡੈਫਿਸਿਟ ਹੈ ਇੰਨਾ ਸਾਰਾ, ਦੇਰ ਇਜ਼ ਨੋ ਪੈਥ ਟੂ ਬੈਲੈਂਸ,
ਦੇਰ ਇਜ਼ ਨੋ ਪੈਥ ਟੂ ਬੈਲੈਂਸ।
ਤੇ ਸਰਕਾਰ ਜਿਵੇਂ ਪ੍ਰਾਪਰਟੀ ਰਾਈਟਸ ਵੀ ਡਗਮੇ ਕਲਮ ਦੀ ਗੱਲ ਠੀਕ ਹੈ, ਪਰ ਗੱਲ ਕਹਿਣਾ ਤਰੀਕਾ ਉਹਨਾਂ ਥੋੜਾ ਅਜੀਬ ਲੱਗਿਆ, ਪਰ ਉਹ ਗੱਲ ਠੀਕ ਹੈ ਕਿ ਸਰਕਾਰ ਪ੍ਰਾਪਰਟੀ ਰਾਈਟਸ ਵੀ ਗਾਰੰਟੀ ਨਹੀਂ ਕਰ ਪਾ ਰਹੀ, ਤੇ ਕਈ ਐਨਾਲਿਸਟ ਇੱਥੇ ਤੱਕ ਆ ਕੇ ਕਹਿ ਰਹੇ ਨੇ ਕਿ ਬੀਸੀ ਮਾਈਟ ਬਿਕਮ ਅਨਇਨਵੈਸਟੇਬਲ, ਉਹ ਉਦੋਂ ਜਦੋਂ ਸਾਡੀ ਕ੍ਰੈਡਿਟ ਰੇਟਿੰਗ ਘੱਟ ਰਹੀ ਹੈ ਤੇ ਸਾਡਾ ਡੈਫਿਸਿਟ ਇੰਨਾ ਸਾਰਾ, ਰੈਵਨਿਊ ਹਰ ਪਾਸਿਓਂ ਘੱਟ ਰਿਹਾ, ਹੁਣ ਜਿਹੜੀ ਡੈਲੋਇਟ ਦੀ ਵੀ ਰਿਪੋਰਟ ਆਈ ਹੈ ਉਹ ਜੋ ਕਹਿੰਦੇ ਨੇ ਫੋਰੈਸਟਰੀ ਦਾ ਰੈਵਨਿਊ ਘਟਣਾ, ਸੋ ਹਰ ਪਾਸਿਓਂ ਬੀਸੀ ਦੀ ਇਕਾਨਮੀ ਇਸ ਵੇਲੇ ਡਾਵਾਡੋਲ ਆ। ਤੇ ਕੀ ਇਸ ਇੰਡੀਆ ਦਾ ਟ੍ਰਿਪ ਇੱਦਾਂ ਬਣਾ ਕੇ ਸਿਰਫ ਚੈਨਲ ਸਵਿਚ ਕਰਨ ਦੀ ਕੋਸ਼ਿਸ਼ ਆ ਕਿ ਜਦੋਂ ਕੋਈ ਸਵਾਲ ਪੁੱਛੇ ਇਕਾਨਮੀ ਬਾਰੇ, ਦੇਖੋ ਜੀ ਵੀ ਆਰ ਟ੍ਰਾਈਂਗ ਟੂ
ਡਾਇਵਰਸੀਫਾਈ,
ਕਿ ਸਾਰਾ ਕੁਝ ਹੋਇਆ ਡੋਨਲਡ ਟਰੰਪ ਦੇ ਕਰਕੇ, ਤੇ ਡੋਨਲਡ ਟਰੰਪ ਦਾ ਇੰਪੈਕਟ ਘਟਾਉਣ ਵਾਸਤੇ ਅਸੀਂ ਦੇਖੋ ਡਾਇਵਰਸੀਫਿਕੇਸ਼ਨ ਦੀ ਕੋਸ਼ਿਸ਼ ਕਰ ਰਹੇ ਹਾਂ।
ਅਸੀਂ ਤਾਂ ਇੰਨੀ ਮੁਖਾਲਫਤ ਦੇ ਬਾਵਜੂਦ ਪੋਲੀਟੀਕਲ ਰਿਸਕ ਚੱਕ ਕੇ ਇੰਡੀਆ ਜਾ ਕੇ ਆਏ ਹਾਂ, ਕਿਉਂਕਿ ਸਾਨੂੰ ਇਕਾਨਮੀ ਦਾ ਇੰਨਾ ਸਾਨੂੰ ਇਸ ਵੇਲੇ ਮੋਹ ਹੈ ਤੇ ਫਿਕਰ ਆ।
ਸੋ ਜੇ ਤਾਂ ਮੋਟੀਵੇਸ਼ਨ ਇਕਾਨਮੀ ਹੈ, ਟ੍ਰੇਡ ਹੈ, ਆਈ ਥਿੰਕ ਤੇ ਉਹਦੇ ਨਾਲ, ਹਾਂ ਵੀ ਜੇ ਉਹਦੇ ਨਾਲ ਕੁਝ ਹਾਸਲ ਵੀ ਹੁੰਦਾ ਤੇ ਉਹਦਾ ਸਵਾਗਤ ਹੋਣਾ ਚਾਹੀਦਾ, ਪਰ ਜੇ ਮੋਟੀਵੇਸ਼ਨ ਸਿਰਫ ਪੋਲੀਟੀਕਲ ਹੈ ਤੇ ਚੈਨਲ ਸਵਿਚ ਕਰਨ ਦੀ ਕੋਸ਼ਿਸ਼ ਹੈ, ਫਿਰ ਉਹਦੇ ਬਾਰੇ ਥੋੜਾ ਸੋਚੋ।
ਐਂਡ ਦੂਜੀ ਗੱਲ ਇੱਕ ਹੋਰ ਹੈ, ਦੇਖੋ ਤੁਸੀਂ ਜਿਵੇਂ ਸਮਾਲ ਬਿਜ਼ਨਸਿਸ ਦਾ ਐਗਜ਼ਾਮਪਲ ਦਿੱਤਾ, ਇੰਪੋਰਟੈਂਟ ਗੱਲ ਆ ਉਹ, ਪਰ ਹੋ ਸਕਦਾ ਕਿ ਇਸ ਟ੍ਰੇਡ ਨਾਲ, ਇਸ ਮਿਸ਼ਨ ਦੇ ਨਾਲ ਸਿੱਧਾ ਸਮਾਲ ਬਿਜ਼ਨਸ ਨੂੰ ਨਾ ਫਾਇਦਾ ਹੋਵੇ। ਇੱਦਾਂ ਨੇ ਜਿਹਨੇ ਇੰਡੀਆ ਤੋਂ ਮਸਾਲੇ ਮੰਗਾਉਣੇ, ਮਸਾਲੇ ਹਜੇ ਵੀ ਜਿੰਨੇ ਮਰਜ਼ੀ ਮੰਗਾ ਲਵੇ, ਜਿਹਨੇ ਇੰਡੀਆ ਤੋਂ ਸਟੀਲ ਦੀਆਂ ਥਾਲੀਆਂ ਪਲੇਟਾਂ ਚਮਚੇ ਮੰਗਾ ਕੇ ਵੇਚਣੇ, ਉਹ ਆ ਰਹੇ ਨੇ। ਦ ਇਸ਼ੂ ਇਜ਼ ਕਿ ਕੀ ਲੰਬਰ ਸੈਕਟਰ ਦੇ ਵਿੱਚ ਜਿਹੜਾ ਇੰਨਾ ਵੱਡਾ ਕੋਈ ਤੁਸੀਂ ਰਾਹ ਖੋਲ ਲਓਗੇ ਇੰਡੀਆ ਦੇ ਵਿੱਚ ਆਪਣੀ ਲੰਬਰ ਭੇਜਣ ਦਾ? ਕੱਲ੍ਹ ਪ੍ਰੀਮੀਅਰ ਨੇ ਕਿਹਾ
ਐਲਐਨਜੀ ਵਾਸਤੇ,
ਹਾਂ ਤੇ ਐਲਐਨਜੀ ਵਾਸਤੇ ਪ੍ਰੀਮੀਅਰ ਨੇ ਕਿਹਾ, ਕਹਿੰਦੇ ਇੰਡੀਆ ਦੇ ਵਿੱਚ ਮਿਡਲ ਕਲਾਸ ਗਰੋ ਕਰ ਰਹੀ ਹੈ, ਉਹਨੂੰ ਫਰਨੀਚਰ ਚਾਹੀਦਾ, ਉਹਨਾਂ ਨੂੰ ਹੋਰ ਇਸ ਤਰ੍ਹਾਂ ਦਾ ਸਮਾਨ ਚਾਹੀਦਾ ਜਿਹਦੇ ਵਿੱਚ ਕੈਨੇਡੀਅਨ ਲੰਬਰ ਇੱਕ ਬਹੁਤ ਅਹਿਮ ਉੱਥੋਂ ਦਾ ਇੱਕ ਫੈਕਟਰ ਬਣ ਸਕਦਾ। ਕੀ ਉਹ ਜੋਬਸ ਆਉਣਗੀਆਂ ਐਲਐਨਜੀ ਸੈਕਟਰ ਦੇ ਵਿੱਚੋਂ? ਜੇ ਐਲਐਨਜੀ ਦੇ ਸਾਡੇ ਐਕਸਪੋਰਟਸ ਇੰਡੀਆ ਨੂੰ ਵੱਧਦੇ ਨੇ, ਤਾਂ ਕੀ ਉਹਦੇ ਨਾਲ ਸੱਚਮੁੱਚ ਇੰਨਾ ਰੈਵਨਿਊ ਆ ਜਾਏਗਾ? ਤੇ ਫਿਰ ਉਹ ਰੈਵਨਿਊ ਇਸਤੇਮਾਲ ਕਿਵੇਂ ਹੁੰਦਾ? ਕਿਉਂਕਿ ਜੇ ਕਿਸੇ ਵੱਡੇ ਸੈਕਟਰ ਦੇ ਵਿੱਚ ਐਲਐਨਜੀ ਵਰਗੇ ਸੈਕਟਰ 'ਚ ਜੇ ਸਰਕਾਰ ਦੀ ਕਮਾਈ ਵੱਧਦੀ ਆ, ਤਾਂ 128 ਸਟਰੀਟ ਤੇ ਪਾਇਲ ਬਿਜ਼ਨਸ ਸੈਂਟਰ ਜਿਹੜਾ ਬਿਜ਼ਨਸ ਆ ਉਹਨੂੰ ਇਮੀਡੀਏਟਲੀ ਕੋਈ ਫਰਕ ਨਹੀਂ ਪਤਾ ਲੱਗਣਾ। ਫਰਕ ਪਤਾ ਲੱਗਣਾ ਜਦੋਂ ਅਗਲੇ ਸਾਲ ਬਜਟ ਆਏਗਾ ਜਾਂ ਉਸ ਤੋਂ ਅਗਲੇ ਸਾਲ ਦਾ ਬਜਟ ਆਏਗਾ, ਫਿਰ ਪਤਾ ਲੱਗੂ ਵੀ ਸਰਕਾਰ ਦੇ ਮਾਲੀਏ ਦੇ ਵਿੱਚ ਕਿੰਨਾ ਵਾਧਾ ਹੋਇਆ, ਫਿਰ ਉਹ ਮਾਲੀਆ ਸਪੈਂਡ ਕਿਵੇਂ ਕੀਤਾ ਗਿਆ, ਕੀ ਡੈਫਿਸਿਟ ਘੱਟ ਰਿਹਾ, ਲੋਕਾਂ ਦੇ ਸਿਰ ਟੈਕਸਿਸ ਦੀ ਜਿਹੜਾ ਬਰਡਨ ਆ ਉਹ ਘਟਾਇਆ ਜਾ ਰਿਹਾ ਕਿ ਨਹੀਂ? ਸੋ ਸਵਾਲ ਉੱਥੇ ਪੁੱਛਣਾ ਜ਼ਰੂਰ ਬਣਦਾ।
ਹੁਣ ਇੰਡੀਆ ਦੇ ਉੱਤੇ, ਇੰਡੀਆ ਇਜ਼ ਆਲਸੋ ਐਨ ਐਨਰਜੀ ਹੰਗਰੀ ਕੰਟਰੀ, ਤੇ ਇੰਡੀਆ ਦੇ ਉੱਤੇ ਬੜਾ ਦਬਾਅ ਹੈ ਅਮਰੀਕਾ ਵੱਲੋਂ, ਡੋਨਲਡ ਟਰੰਪ ਵੱਲੋਂ। ਉਹਨਾਂ ਨੇ ਜਿਹੜਾ ਰਸ਼ੀਅਨ ਸੈਂਕਸ਼ਨਸ ਵਾਲਾ ਬਿੱਲ ਵੀ ਜਿਹੜਾ ਜਿਹਨੂੰ ਮਾਨਤਾ ਦਿੱਤੀ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਵੀ ਮੁਲਕ ਰਸ਼ੀਆ ਤੋਂ ਤੇਲ ਖਰੀਦੇਗਾ ਉਹਨਾਂ ਉੱਤੇ 500% ਤੱਕ ਟੈਰਿਫ ਲੱਗ ਸਕਦੀ ਹੈ। ਸੋ ਇੰਡੀਆ ਉੱਤੇ ਬੜਾ ਦਬਾਅ ਹੈ ਕਿ ਉਹ ਵੀ ਨਵੇਂ ਸਪਲਾਇਰ ਲੱਭਣ ਫੋਰ ਆਇਲ ਐਂਡ ਗੈਸ। ਸੋ ਜਿਹੜਾ ਹੁਣ ਇੱਥੇ ਆਪਣੇ ਗੱਲ ਹੋ ਰਹੀ ਹੈ ਕਿ ਅਸੀਂ ਕਰੂਡ ਆਇਲ ਹੋਰ ਜ਼ਿਆਦਾ ਐਕਸਪੋਰਟ ਕਰਨਾ ਚਾਹੁੰਦੇ ਹਾਂ, ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਆਪਣੀ ਹੋਰ ਜਿਹੜੀ ਹੋਈ ਹੈ, ਪਲੱਸ ਵੀ ਆਰ ਟਾਕਿੰਗ ਅਬਾਊਟ ਅਨਦਰ ਆਇਲ ਪਾਈਪਲਾਈਨ। ਸੋ ਆਇਲ ਵੀ ਜਿਹੜਾ ਹੈ ਉਹ ਵੀ ਇੰਡੀਆ ਨੂੰ ਭੇਜਿਆ ਜਾ ਸਕਦਾ,
ਹਾਲਾਂਕਿ
ਉਹਦੇ ਬਾਰੇ ਕਹਿੰਦੇ ਅਸੀਂ ਫੋਕਸ ਨਹੀਂ ਕਰਨਾ, ਜ਼ਿਆਦਾ ਫੋਕਸ ਐਲਐਨਜੀ ਤੇ ਹੈ। ਹੁਣ ਉਹਦੇ ਪਿੱਛੇ ਦੇਖੋ ਇਹ ਚ ਸਿਆਸੀ ਮੋਟੀਵੇਸ਼ਨ ਆ
ਗਈ,
ਕਿਉਂਕਿ ਆਈਡੀਓਲੋਜੀਕਲੀ ਵੀ ਡੋਂਟ ਪ੍ਰਮੋਟ ਆਇਲ। ਸੋ ਐਲਐਨਜੀ ਨੂੰ ਤੱਕ ਅਸੀਂ ਪਹੁੰਚ ਗਏ ਹੁਣ ਥੋੜਾ ਜਿਹਾ ਖਿੱਚ ਕੇ। ਸੋ ਐਲਐਨਜੀ, ਚਲੋ ਐਲਐਨਜੀ ਸਹੀ। ਸੋ ਦੇਰ ਇਜ਼ ਅ ਲੋਟ ਆਫ ਸਕੋਪ ਫੋਰ ਟ੍ਰੇਡ ਬਿਟਵੀਨ ਦ ਟੂ ਐਂਟ ਜਿਹੜੀ ਮੋਟੀਵੇਸ਼ਨ ਆ ਕੀ ਉਹ ਪਿਓਰਲੀ ਟ੍ਰੇਡ ਹੈ ਤੇ ਦੂਸਰਾ ਉਸ ਇਸ ਟ੍ਰੇਡ ਟ੍ਰਿਪ ਤੋਂ ਬਾਅਦ ਇਸ ਟ੍ਰੇਡ ਮਿਸ਼ਨ ਤੋਂ ਬਾਅਦ ਹਾਸਲ ਕੀ ਹੁੰਦਾ ਜੇ ਤਾਂ ਕੁਝ ਹਾਸਲ ਹੁੰਦਾ ਫਿਰ ਤਾਂ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਉਹਦੀ ਜ਼ਰੂਰਤ ਹੈ
ਜੀ ਬਿਲਕੁਲ ਬਿਲਕੁਲ ਐਂਡ ਨੋਟ ਟੂ ਮੈਨਸ਼ਨ ਕਿ ਜਿਹੜਾ ਇਸ ਵੇਲੇ ਜੋ ਲੀਗਲ ਪ੍ਰੋਸੈਸ ਹੈ ਜਿਹੜੇ ਕੁਝ ਜਿਹੜੇ ਕੰਸਰਨਸ ਨੇ ਜੀਓ ਪੋਲੀਟਿਕਸ ਦੇ ਵਿੱਚ ਬਿਟਵੀਨ ਇੰਡੀਆ ਐਂਡ ਕੈਨੇਡਾ ਉਹ ਵੀ ਐਡਰੈਸ ਕੀਤੇ ਜਾਣੇ ਚਾਹੀਦੇ ਨੇ ਐਂਡ ਉਹ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ ਵਿਚ ਦ ਪ੍ਰੀਮੀਅਰ ਰਾਈਟਲੀ ਪੁਆਇੰਟਡ ਆਊਟ
ਪਰ ਕਈ ਲੋਕ ਕਹਿੰਦੇ ਨੇ ਕਹਿੰਦੇ ਵੀ ਜਿਹੜੀ ਤੁਸੀਂ ਇੱਦਾਂ ਕਹਿ ਕੇ ਸਾਰੀ ਜ਼ਿੰਮੇਵਾਰੀ ਆਪਣੀ ਝਾੜ ਨਹੀਂ ਸਕਦੇ ਮੋਰਲੀ ਐਥਿਕਲੀ ਵੀ ਤੁਹਾਡੀ ਕੋਈ ਜ਼ਿੰਮੇਵਾਰੀ ਬਣਦੀ ਆ ਵੀ ਐਟਲੀਸਟ ਜਿਹੜੀ ਪਬਲਿਕ ਸੇਫਟੀ ਹੈ ਉਹ ਤਾਂ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਆ ਵੀ ਮਾਮਲਾ ਪਬਲਿਕ ਸੇਫਟੀ ਦਾ ਵੀ ਹੈ ਵੀ ਆਮ ਬ੍ਰਿਟਿਸ਼ ਕੋਲੰਬੀਅਨਸ ਕੀ ਸੁਰੱਖਿਅਤ ਮਹਿਸੂਸ ਕਰਦੇ ਨੇ ਵੀ ਐਕਸਟੋਰਸ਼ਨ ਦੀਆਂ ਵਾਰਦਾਤਾਂ ਦੇ ਵਿੱਚ ਜੇਕਰ ਇੰਡੀਅਨ ਏਜੰਟਸ ਰਲੇ ਹੋਏ ਨੇ ਜੇਕਰ ਇੰਡੀਅਨ ਉਹਦਾ ਵਿੱਚ ਉਹਦੇ ਕੋਈ ਰਹਿਣਾ ਦੇਣਾ ਹੈ ਹਾਂ ਜਿਵੇਂ ਕਿਹਾ ਜਾ ਰਿਹਾ ਵੀ ਬਿਸ਼ਨੋਈ ਗੈਂਗ ਦਾ ਹੈ ਬਿਸ਼ਨੋਈ ਗੈਂਗ ਇਜ਼ ਇੰਡੀਆ ਬੇਸਡ ਵੀ ਇਹ ਪਬਲਿਕ ਸੇਫਟੀ ਦਾ ਮਾਮਲਾ ਹੈ ਵੀ ਤੁਸੀਂ ਪਹਿਲਾਂ ਉਹਨੂੰ ਐਡਰੈਸ ਕਰੋ
ਰਮਨਪ੍ਰੀਤ ਜੀ ਦਾ ਮੈਸੇਜ ਆ ਕਹਿੰਦੇ ਅਕਸਰ ਕਹਿੰਦੇ ਆਪਣੇ ਕੀ ਹੁੰਦਾ ਅਸੀਂ ਬਹੁਤ ਛੋਟੇ ਪੈਟੀ ਇਸ਼ੂਜ਼ ਦੇ ਉੱਪਰ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਹਾਂ ਵਿਚ ਕੀਪਸ ਅਸ ਫਰੋਮ ਕਮਿੰਗ ਟੁਗੈਦਰ ਟੂ ਅਚੀਵ ਬਿਗਰ ਗੋਲਸ ਐਟ ਦਾ ਨੈਸ਼ਨਲ ਲੈਵਲ ਐਂਡ ਇਹ ਕੈਨੇਡਾ 'ਚ ਪਿਛਲੇ 10-15 ਸਾਲ 'ਚ ਹੁੰਦਾ ਰਿਹਾ ਆਪਾਂ ਕਿੰਨੀ ਵਾਰੇ ਗੱਲ ਕੀਤੀ ਆ ਕਿ ਐਂਡ ਹੋਰ ਵੀ ਬਹੁਤ ਸਾਰੇ ਮੈਸੇਜਿਸ ਨੇ ਵਾਸੂ ਜੀ ਇਸ ਬਾਰੇ ਇੱਕ ਹੋਰ ਮੈਸੇਜ ਆ ਇਹ ਵੀ ਆਈ ਥਿੰਕ ਰੈਲੇਵੈਂਟ ਆ ਦੇ ਕੈਨੇਡੀਅਨ ਪੋਲੀਟਿਕਸ ਇਜ਼ ਅੰਡਰ ਸੋ ਮੱਚ ਪ੍ਰੈਸ਼ਰ ਕਿ ਜੇ ਪੋਲੀਟੀਸ਼ੀਅਨ ਕੁਝ ਕਰਨ ਦੀ ਕੋਸ਼ਿਸ਼ ਵੀ ਕਰਦਾ ਉਹਨਾਂ ਨੂੰ ਬੈਕਲੈਸ਼ ਦਾ ਸਾਹਮਣਾ ਕਰਨਾ ਪੈਂਦਾ ਇਟ ਜਸਟ ਸ਼ੋਜ਼ ਕਲੀਅਰ ਸਾਈਨ ਹੈ ਕਿ ਲੋਕੀ ਸਰਕਾਰਾਂ ਤੋਂ ਫਰਸਟ੍ਰੇਟ ਕਿੰਨੇ ਹੋ ਚੁੱਕੇ ਨੇ ਇਹ ਲੋਕਾਂ ਦੀ ਫਰਸਟ੍ਰੇਸ਼ਨ ਦਾ ਸੰਕੇਤ ਆ
ਮੈਂ ਇੱਕ ਛੋਟਾ ਕਲੈਰੀਫਾਈ ਕਰ ਦਵਾਂ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਡਿਬੇਟ ਆ ਦੈਟਸ ਬਿਟਵੀਨ ਕਿ ਇੰਡੀਆ ਨੂੰ ਅਕਾਊਂਟੇਬਲ ਬਣਾਉਣਾ ਫੋਰ ਦੇਅਰ ਪੋਸੀਬਲ ਇਨਵੋਲਵਮੈਂਟ ਇਨ ਪਬਲਿਕ ਸੇਫਟੀ ਇੰਸੀਡੈਂਟਸ ਇਨ ਕੈਨੇਡਾ ਤੇ ਦੂਜੇ ਪਾਸੇ ਹੈ ਟ੍ਰੇਡ ਨੂੰ ਵਧਾਉਣਾ ਇਹਨਾਂ ਦੋਨਾਂ ਦੇ ਵਿੱਚੋਂ ਪੈਟੀ ਇਸ਼ੂ ਕੋਈ ਵੀ ਨਹੀਂ ਹੈ ਇਹਨਾਂ ਦੋਨਾਂ ਦੇ ਵਿੱਚੋਂ ਪਰ ਉਹ ਜਿਹੜੀ ਗੱਲ ਆ ਜਿਹੜਾ ਕਮੈਂਟ ਆ ਐਜ਼ ਇੰਡੀਵਿਜੁਅਲੀ ਕਿ ਵੀ ਅਸੀਂ ਪੈਟੀ ਇਸ਼ੂਸ ਦੇ ਉੱਤੇ ਫੋਕਸ ਕਰਦੇ ਰਹੇ ਹਾਂ ਉਹਦੇ ਕਰਕੇ ਅਸੀਂ ਵੱਡੇ ਇਸ਼ੂਸ ਦੇ ਉੱਤੇ ਧਿਆਨ ਨਹੀਂ ਦੇ ਪਾਏ ਉਹ ਬਿਲਕੁਲ 100% ਗੱਲ ਸਹੀ ਹੈ ਪਰ ਇਨ ਦਿਸ ਕੰਟੈਕਸਟ ਦੋਨੋਂ ਇੰਪੋਰਟੈਂਟ ਨੇ ਸੋ ਮਾਮਲਾ ਹੈ ਦੋਨਾਂ ਨੂੰ ਅਸੀਂ ਨੈਵੀਗੇਟ ਕਿਵੇਂ ਕਰਨਾ
ਹਾਂ ਕਰੈਕਟ ਜਿਵੇਂ ਪ੍ਰੀਮੀਅਰ ਨੇ ਕਿਹਾ ਸੀ ਹੁਣ ਅਮਰੀਕਾ ਨਾਲ ਵੀ ਸਾਡਾ ਦੇਸ਼ ਫਸਿਆ ਹੋਇਆ ਚਾਈਨਾ ਨਾਲ ਵੀ ਪ੍ਰੋਬਲਮ ਆ ਉਹਨਾਂ ਦੇ ਨਾਲ ਵੀ ਤਾਂ ਡੀਲ ਕਰ ਹੀ ਰਹੇ ਹਾਂ ਤੇ ਇੰਡੀਆ ਦੇ ਨਾਲ ਵੀ ਜਿਹੜੇ ਇਰੀਟੈਂਟਸ ਹੈਗੇ ਨੇ ਕੰਸਰਨਸ ਨੇ ਉਹਨਾਂ ਨੂੰ ਐਡਰੈਸ ਕਰਦੇ ਹੋਏ ਵੀ ਜਿਹੜੀ ਇਹ ਗੱਲ ਅੱਗੇ ਤੁਰ ਸਕਦੀ ਆ ਬਸੂ ਜੀ ਅਗਲੇ ਹਫ਼ਤੇ ਹੁਣ ਪ੍ਰੀਮੀਅਰ ਨੇ ਦੇਖੋ ਖ਼ਬਰਾਂ ਆਉਣਗੀਆਂ ਉਹ ਇੰਡੀਆ ਦੇ ਦੌਰੇ ਤੇ ਹੋਣਗੇ ਪ੍ਰਧਾਨ ਮੰਤਰੀ ਨੇ ਜਾਣਾ ਚਾਈਨਾ
ਹਾਂਜੀ
ਤੇ ਉਹਨਾਂ ਦੇ ਚਾਈਨੀਜ਼ ਦੌਰੇ ਦੇ ਵਿੱਚ ਸਭ ਤੋਂ ਵੱਡੀ ਇੱਕ ਜਿਹੜੀ ਇੱਕ ਸਵਾਲ ਜਿਹੜਾ ਮੰਡਰਾ ਰਿਹਾ ਉਹ ਇਹ ਹੈ ਕਿ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਦੇ ਉੱਪਰ ਕੈਨੇਡਾ ਨੇ ਜਿਹੜਾ 100% ਟੈਰਿਫ ਲਾਇਆ ਹੋਇਆ ਕੀ ਮਾਰਕ ਕਾਰਨੀ ਚਾਈਨਾ ਜਾ ਕੇ ਉਹ ਟੈਰਿਫ ਹਟਾਉਣਗੇ ਜਾਂ ਘਟਾ ਤੇ ਨਹੀਂ ਦੇਣਗੇ ਜਿਵੇਂ ਯੂਰਪੀਅਨ ਯੂਨੀਅਨ ਦੇ ਵਿੱਚ ਜਿਹੜਾ ਯੂਰਪੀਅਨ ਯੂਨੀਅਨ ਤਾਂ ਸਾਡਾ ਅਲਾਈ ਮੁਲਕ ਹੀ ਨੇ ਉੱਥੇ ਚਾਈਨੀਜ਼ ਮੇਡ ਈਵੀਜ਼ ਦੇ ਉੱਪਰ 10-45% ਟੈਰਿਫ ਹੈ ਡਿਪੈਂਡਿੰਗ ਔਨ ਦਾ ਟਾਈਪ ਆਫ ਵਹੀਕਲ ਐਂਡ ਦ ਮੇਕ ਆਫ ਦਾ ਵਹੀਕਲ ਡੱਗ ਫੋਰਡ ਨੇ ਹੁਣ ਇਹ ਗੱਲ ਕਹੀ ਆ ਕਿ ਚਾਈਨੀਜ਼ ਈਵੀਜ਼ ਦੇ ਉੱਪਰੋਂ ਟੈਰਿਫ ਹਟਾ ਨਾ ਦਿਓ ਪ੍ਰਾਈਮ ਮਿਨਿਸਟਰ ਨੂੰ ਇਹ ਤਾਕੀਦ ਕੀਤੀ ਉਹਨਾਂ ਨੇ ਕਿ ਜੇ ਚਾਈਨੀਜ਼ ਗੱਡੀਆਂ ਕੈਨੇਡਾ 'ਚ ਵਿਕਣੀਆਂ ਨੇ ਤਾਂ ਫਿਰ ਓਨਟੇਰੀਓ ਜਾ ਕੇ ਪਲਾਂਟ ਲਾ ਲੈਣ ਫਿਰ ਠੀਕ ਆ
ਯਾ ਸੋ ਕਹਿੰਦੇ ਕਿ ਡਰ ਉਹੀ ਹੈ ਨਾ ਕਿ ਜੇ ਚਾਈਨਾ ਤੋਂ ਅਸੀਂ ਬਣੀਆਂ ਬਣਾਈਆਂ ਇਲੈਕਟ੍ਰਿਕ ਵਹੀਕਲਸ ਇੰਪੋਰਟ ਕਰ ਲਈਆਂ ਉਹ ਵੀ ਡਿਊਟੀ ਤੋਂ ਬਿਨਾਂ ਤੇ ਫਿਰ ਕੈਨੇਡੀਅਨ ਜਾਂ ਨਾਰਥ ਅਮਰੀਕਨ ਇਲੈਕਟ੍ਰਿਕ ਵਹੀਕਲਸ ਕੌਣ ਖਰੀਦੇਗਾ
ਜੀ
ਉਹ ਟੈਕਨੋਲੋਜੀ ਵਾਈਜ਼ ਵੀ ਅਸੀਂ ਬਹੁਤ ਪਿੱਛੇ ਰਹਿ ਗਏ ਹਾਂ ਤੇ ਪ੍ਰਾਈਸਿਸ ਵੀ ਸਾਡੇ ਚਾਈਨੀਜ਼ ਈਵੀਜ਼ ਦੇ ਮੁਕਾਬਲੇ ਬਿਲਕੁਲ ਕੰਪੈਰੀਟਿਵ ਨਹੀਂ ਰਹੇ ਸੋ ਫਿਰ ਸਾਰੇ ਚਾਈਨੀਜ਼ ਇਲੈਕਟ੍ਰਿਕ ਵਹੀਕਲ ਹੀ ਖਰੀਦਣਗੇ ਸੋ ਡੱਗ ਫੋਰਡ ਨੂੰ ਹੈ ਕਿ ਫਿਰ ਜਿਹੜੀਆਂ ਓਨਟੈਰੀਓ ਦੇ ਵਿੱਚ ਜੋਬਸ ਨੇ ਉਹ ਜਾਂਦੀਆਂ ਲੱਗਣਗੀਆਂ ਉਹਨਾਂ ਨੇ ਇਹ ਕਿਹਾ ਕਹਿੰਦੇ ਵੀ ਜੇਕਰ ਕੋਈ ਚਾਈਨੀਜ਼ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਰ ਇੱਥੇ ਆ ਕੇ ਓਨਟੈਰੀਓ ਦੇ ਵਿੱਚ ਫੈਕਟਰੀ ਲਾਉਣਾ ਚਾਹੁੰਦਾ ਇੱਥੇ ਆ ਕੇ ਓਨਟੈਰੀਅਨਸ ਨੂੰ ਜੋਬਸ ਦੇਣਾ ਚਾਹੁੰਦਾ ਵਧੀਆ ਵੈਲ ਪੇਇੰਗ ਜੋਬਸ
ਯੂਨੀਫਾਰਮ ਦੇ ਕਹਿੰਦੇ ਮੈਂਬਰ ਹਾਇਰ ਕਰੋ ਯੂਨੀਅਨ ਵਾਲੇ
ਹਾਂ ਤੇ ਕਹਿੰਦੇ ਜੇ ਇੱਦਾਂ ਕਰਨਾ ਚਾਹੁੰਦੇ ਹੋ ਫਿਰ ਤੁਹਾਡਾ ਸਵਾਗਤ ਹੈ ਕਹਿੰਦੇ ਵੀ ਕੈਨ ਟਾਕ ਆਪਾਂ ਇਹਦੇ ਬਾਰੇ ਗੱਲ ਕਰ ਸਕਦੇ ਹਾਂ ਵੀ ਜੇ ਤੁਸੀਂ ਸੋ ਬੇਸਿਕਲੀ ਉਹ ਮਾਰਕ ਕਾਰਨੀ ਨੂੰ ਕਹਿ ਰਹੇ ਨੇ ਵੀ ਤੁਸੀਂ ਜੇ ਜਾਣਾ ਤੇ ਟ੍ਰੇਡ ਬਾਰੇ ਗੱਲ ਕਰੋ ਤੁਹਾਡਾ ਸਵਾਗਤ ਹੈ ਪਰ ਉਹਨਾਂ ਨੂੰ ਕੋਈ ਇੱਥੇ ਆ ਕੇ ਫੈਕਟਰੀਆਂ ਲਾ ਲਓ ਇੱਥੇ ਆ ਕੇ ਇਨਵੈਸਟਮੈਂਟ ਕਰੋ ਅਸੀਂ ਉਹਦੇ ਬਾਰੇ ਗੱਲ ਕਰ ਸਕਦੇ ਹਾਂ ਪਰ ਉਹਨਾਂ ਦੀਆਂ ਬਣੀਆਂ ਬਣਾਈਆਂ ਇਲੈਕਟ੍ਰਿਕ ਵਹੀਕਲਸ ਡਿਊਟੀ ਫਰੀ ਕਹਿੰਦੇ ਇੱਥੇ ਇੰਪੋਰਟ ਕਰਨੀਆਂ ਉਹ ਕਹਿੰਦੇ ਅਸੀਂ ਬਰਦਾਸ਼ਤ ਨਹੀਂ ਕਰਨਾ
ਅੱਛਾ ਇੱਕ ਹੋਰ ਦੇਖੋ ਇੰਟਰਸਟਿੰਗ ਗੱਲ ਇਹ ਆ ਬਸੂ ਜੀ ਜੇ ਬਣੀਆਂ ਬਣਾਈਆਂ ਚਾਈਨੀਜ਼ ਗੱਡੀਆਂ ਇੱਥੇ ਨਹੀਂ ਚੱਲਣ ਦੇਣੀਆਂ ਉੱਥੋਂ ਲਿਆ ਕੇ ਇੰਪੋਰਟ ਕਰਕੇ ਤਾਂ ਚਾਈਨੀਜ਼ ਆਟੋ ਮੈਨੂਫੈਕਚਰ ਇਹ ਵੀ ਨਹੀਂ ਕਰ ਸਕਦੇ ਵੀ ਇੱਥੇ ਬਣਿਆ ਬਣਾਇਆ ਕੋਈ ਐਗਜ਼ਿਸਟਿੰਗ ਪਲਾਂਟ ਖਰੀਦ ਲੈਣ ਜਿਹੜਾ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਕੈਨੇਡਾ ਐਕਟ ਹੈ ਉਹਦੇ ਅੰਡਰ ਇੱਕ ਜਿਹੜੀ ਗ੍ਰੀਨ ਫੀਲਡ ਇਨਵੈਸਟਮੈਂਟ ਪ੍ਰੋਵੀਜ਼ਨ ਆ ਉਹਦੇ ਤਹਿਤ ਕੀ ਹੋਣਾ ਹੁੰਦਾ ਕਿ ਜਿਹੜੀ ਵੀ ਕਿਸੇ ਫੋਰਨ ਕਾਰ ਮੇਕਰ ਨੇ ਜੇ ਕੈਨੇਡਾ ਦੇ ਵਿੱਚ ਆਪਣੀਆਂ ਗੱਡੀਆਂ ਦਾ ਕਾਰਖਾਨਾ ਲਾਉਣਾ ਤਾਂ ਪਹਿਲਾਂ ਇੱਕ ਤਾਂ ਉਹਨਾਂ ਨੂੰ ਸਰਕਾਰ ਨੂੰ ਨੋਟੀਫਾਈ ਕਰਨਾ ਪੈਂਦਾ ਉਹਦਾ ਅਸੈਂਸ਼ਲੀ ਮਤਲਬ ਇਹ ਆ ਕਿ ਤੁਸੀਂ ਕੋਈ ਐਗਜ਼ਿਸਟਿੰਗ ਮੈਨੂਫੈਕਚਰਿੰਗ ਪਲਾਂਟ ਨਹੀਂ ਖਰੀਦ ਸਕਦੇ ਤੁਹਾਨੂੰ ਸਕ੍ਰੈਚ ਤੋਂ ਮੁੱਢ ਤੋਂ ਬ੍ਰਾਂਡ ਨਿਊ ਪਲਾਂਟ ਸੈਟਅਪ ਕਰਨਾ ਪੈਣਾ ਤੇ ਜਿਹੜੀ ਇਹ ਕੈਨੇਡਾ ਇਨਵੈਸਟਮੈਂਟ ਐਕਟ ਦੇ ਅਧੀਨ ਸਰਕਾਰ ਵੱਲੋਂ ਜੇ ਕੋਈ ਇਨਵੈਸਟਮੈਂਟ ਬਲੌਕ ਕੀਤੀ ਗਈ ਹੈ ਪਿਛਲੇ ਸਾਲਾਂ 'ਚ ਸੈਂਸਿਟਿਵ ਏਰੀਆਜ਼ ਦੇ ਨਾਲ ਰਿਲੇਟਡ ਇਨਵੈਸਟਮੈਂਟ ਹੋਵੇ, ਹਾਂ ਭਾਵੇਂ ਹੁਣ ਜੇ ਕ੍ਰਿਟੀਕਲ ਮਿਨਰਲਸ, ਹਾਂ ਕ੍ਰਿਟੀਕਲ ਮਿਨਰਲਸ ਦੀ ਗੱਲ ਹੋਵੇ ਜਾਂ ਕੋਈ ਵੀ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ ਨਾਲ ਰਿਲੇਟਡ ਇਨਵੈਸਟਮੈਂਟ. ਸੋ ਕਾਰ ਪਲਾਂਟ, ਆਟੋ ਪਲਾਂਟ ਜੇ ਕੋਈ ਚਾਈਨੀਜ਼ ਕੰਪਨੀ ਕੈਨੇਡਾ ਜਾ ਕੇ ਨਵਾਂ ਲਗਾਉਂਦੀ ਆ, ਉਹਦੇ ਖਿਲਾਫ ਸਰਕਾਰ ਦਾ ਸਟੈਂਸ ਹਜੇ ਤੱਕ ਪ੍ਰੈਸੀਡੈਂਟ ਨਹੀਂ ਆ ਕਿ ਉਹ ਹੋਵੇ, ਪਰ ਚਾਈਨੀਜ਼ ਗੱਡੀਆਂ ਦਾ ਟੈਰਿਫ ਘਟਾਉਣਾ, ਉਹਦੇ ਨਾਲ ਡੱਗ ਫੋਰਡ ਵੀ ਨਾਰਾਜ਼ ਹੋਣਗੇ, ਟਰੰਪ ਨੇ ਨਾਰਾਜ਼ ਹੋਣਾ ਹੀ ਹੋਣਾ, ਮਾਰਕ ਕਾਰਨੇ ਨੂੰ ਅੱਧਰਲੇ ਪਾਸਿਓਂ ਵੀ ਵਾਰਨਿੰਗ ਦਿੱਤੀ ਜਾ ਰਹੀ ਆ.
ਯਾ ਕਿਉਂਕਿ ਸਾਡਾ ਜਿਹੜਾ ਆਟੋਮੋਟਿਵ ਸੈਕਟਰ ਹੈ ਇਟਸ ਵੈਰੀ ਵੈਰੀ ਮੱਚ ਇੰਟੀਗ੍ਰੇਟਿਡ ਵਿਦ ਯੂਨਾਈਟਿਡ ਸਟੇਟਸ ਐਂਡ ਮੈਕਸੀਕੋ
ਜੀ.
ਸੋ ਉਹਦੇ ਵਿੱਚ ਜੇਕਰ ਚਾਈਨੀਜ਼ ਵੇਰੀਏਬਲ ਤੁਸੀਂ ਐਡ ਕਰ ਦਿੰਦੇ ਹੋ, ਇੱਥੇ ਚਾਈਨੀਜ਼ ਮੈਨੂਫੈਕਚਰਿੰਗ ਸ਼ੁਰੂ ਹੋ ਜਾਂਦੀ ਆ, ਅਤੇ ਉਹ ਫਿਰ ਕਿਵੇਂ ਪਲੇ ਆਊਟ ਕਰੇਗਾ ਵਿਦ ਅਵਰ ਇੰਟੀਗ੍ਰੇਸ਼ਨ ਵਿਦ ਦਾ ਯੂ ਐਸ, ਉਹ ਫਿਰ ਸਵਾਲ ਔਖਾ ਹੋਏਗਾ. ਪਰ ਮੈਕਸੀਕੋ ਦੇ ਵਿੱਚ ਬੀ ਵਾਈ ਡੀ ਵੱਲੋਂ ਪਲਾਂਟਸ ਵਗੈਰਾ ਲਗਾਏ ਗਏ.
ਬੀ ਵਾਈ ਡੀ ਦਾ ਵਾਸੂ ਜੀ ਬੱਸਾਂ ਦਾ ਪਲਾਂਟ ਇੱਥੇ ਵੀ ਹੈਗਾ, 2019 ਤੋਂ ਇਲੈਕਟ੍ਰਿਕ ਬੱਸਾਂ, ਓਨਟੈਰੀਓ ਦਾ ਸ਼ਹਿਰ ਹੈ ਨਿਊ ਮਾਰਕੀਟ, 2019 ਤੋਂ ਬੀ ਵਾਈ ਡੀ ਦਾ ਇਲੈਕਟ੍ਰਿਕ ਬੱਸਿਸ ਬਣਾਉਣ ਦਾ ਪਲਾਂਟ ਉੱਥੇ ਹੈਗਾ, ਕਾਰਾਂ ਦਾ ਹੈ ਨਹੀਂ. ਅੱਛਾ, ਪਰ ਮੈਕਸੀਕੋ ਨੇ ਵੀ ਇਨਫੈਕਟ ਵਾਸੂ ਜੀ ਇਸ ਸਾਲ 1 ਜਨਵਰੀ ਤੋਂ, ਫਰੋਮ ਜਨਵਰੀ 1st, ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਦੇ ਉੱਪਰ 20-50% ਟੈਰਿਫ ਲਗਾ ਦਿੱਤਾ, ਡਿਪੈਂਡਿੰਗ ਔਨ ਦਾ ਮੇਕ ਆਫ ਦਾ ਵਹੀਕਲ, ਟਾਈਪ ਆਫ ਦਾ ਵਹੀਕਲ. ਉਹਨਾਂ ਦਾ ਵੀ ਰੀਜ਼ਨ ਇਹੀ ਆ ਕਿ ਹੁਣ ਫਰੀ ਟ੍ਰੇਡ ਅਗਰੀਮੈਂਟ ਦੀ ਨੈਗੋਸੀਏਸ਼ਨ ਰਿਵਿਊ ਹੋਣਾ ਅਮਰੀਕਾ ਦੇ ਨਾਲ, ਮੈਕਸੀਕੋ ਨੇ ਅਮਰੀਕਾ ਨੂੰ ਖੁਸ਼ ਕਰਨ ਲਈ ਸੰਭਾਵੀ ਤੌਰ 'ਤੇ ਚਾਈਨੀਜ਼ ਗੱਡੀਆਂ 'ਤੇ ਟੈਰਿਫ ਲਗਾਏ ਨੇ. ਮਾਰਕ ਕਾਰਨੀ ਦੀ ਇਸ ਲਈ ਸਟ੍ਰੈਟਜੀ ਕੀ ਹੈ, ਅਸੀਂ ਅਮਰੀਕਾ ਤੋਂ ਪਿਵਟ ਕਰਕੇ ਨਵੇਂ ਭਾਈਵਾਲ ਲੱਭੀਏ, ਨਵੇਂ ਸਾਝੇਦਾਰ ਲੱਭੀਏ, ਅਤੇ ਕੀ ਅਸੀਂ ਉਸੇ ਹੀ ਅਗਰੀਮੈਂਟ ਦੇ ਰਿਵਿਊ ਤੋਂ ਪਹਿਲਾਂ, ਯੂ ਐਸ ਐਮ ਸੀ ਏ ਦੇ ਰਿਵਿਊ ਤੋਂ ਪਹਿਲਾਂ ਚਾਈਨੀਜ਼ ਗੱਡੀਆਂ ਤੋਂ ਜੇ ਟੈਰਿਫ ਹਟਾ ਦਿੰਦੇ ਹਾਂ ਜਾਂ ਜੇ ਈਵਨ ਘਟਾ ਵੀ ਦਿੰਦੇ ਹਾਂ, ਤਾਂ ਫਿਰ ਉਹ ਵੀ ਡੋਨਲਡ ਟਰੰਪ ਨੂੰ ਫਿਰ ਉਹ ਗੱਲ ਗਵਾਰਾ ਨਹੀਂ ਹੋਣੀ.
ਕਿੰਨਾ ਔਖਾ ਫੈਸਲਾ ਹੋਵੇਗਾ. ਦੇਖੋ ਕਈਆਂ ਨੇ ਬਸ ਬੜਾ ਕੈਜੂਅਲੀ ਲਿਖ ਦੇਣਾ ਆਪੋਜੀਸ਼ਨ ਵਾਲਿਆਂ ਨੇ ਕਿ ਇਟਸ ਅ ਪੇਡ ਵਕੇਸ਼ਨ, ਤੁਸੀਂ ਚਲੇ ਜਾਓ ਇਸ ਵਕੇਸ਼ਨ ਤੇ.
ਹਾਂ ਸਹੀ ਗੱਲ ਆ,
ਤੁਸੀਂ ਕਰ ਲਓ ਇਹ ਫੈਸਲਾ ਕਿ ਇਟਸ ਅ ਟਾਈਟ ਰੋਪ ਵਾਕ, ਹਾਊ ਡੂ ਯੂ ਪਲੇ ਇਟ,
ਹਾਊ ਡੂ ਯੂ ਮੇਕ ਇਟ ਵਰਕ.
ਕਿ ਤੁਸੀਂ ਇੱਕ ਪਾਸੇ ਚਾਈਨਾ ਦੇ ਨਾਲ ਰਿਲੇਸ਼ਨ ਜਿਹੜੇ ਨੇ, ਸੋ ਅਮਰੀਕਾ ਲਈ ਜਿਹੜੀ ਪੂਰੀ ਗੇਮ ਹੈ ਇਹਦੇ ਵਿੱਚ ਬੜਾ ਜ਼ਰੂਰੀ ਹੈ ਕਿ ਵੀ ਆਰ ਨਾਟ ਸਿਟਿੰਗ ਡਕਸ, ਕਿ ਅਸੀਂ ਡਾਈਵਰਸੀਫਾਈ ਕਰੀਏ ਆਪਣੇ ਪੈਰਾਂ ਤੇ ਹੋਈਏ. ਪਰ ਦੂਜੇ ਪਾਸੇ ਡਰ ਇਹ ਹੈ ਕਿ ਅਮਰੀਕਾ ਜੇ ਨਾਰਾਜ਼ ਹੋ ਗਿਆ ਉਹ ਸਾਡਾ ਬਹੁਤ ਨੁਕਸਾਨ ਕਰ ਸਕਦਾ, ਕਿਉਂਕਿ ਕੱਲ ਹੀ ਟ੍ਰੇਡ ਦੇ ਨੰਬਰਸ ਆਏ ਨੇ, ਅਜੇ ਵੀ 67% ਸਾਡੀ ਜੇ ਟੋਟਲ ਐਕਸਪੋਰਟ ਆ ਉਹ 67% ਸਾਡੀ ਅਮਰੀਕਾ ਦੇ ਵਿੱਚ ਜਾ ਰਹੀ ਹੈ, ਤੇ ਇਹ ਪਿਛਲੇ 2007 ਤੋਂ ਬਾਅਦ ਹੁਣ ਤੱਕ ਦਾ, 1997 ਤੋਂ ਬਾਅਦ ਹੁਣ ਤੱਕ ਦਾ ਇਹ ਸਭ ਤੋਂ ਛੋਟੀ ਪਰਸੈਂਟੇਜ ਆ. ਇਸ ਤੋਂ ਪਹਿਲਾਂ ਅਸੀਂ 67% ਵੀ ਸਭ ਤੋਂ ਛੋਟੀ ਪਰਸੈਂਟੇਜ ਆ, ਇਸ ਤੋਂ ਪਹਿਲਾਂ ਅਸੀਂ 70-80% ਤੱਕ ਜਿਹੜਾ ਸਾਡੀ ਟੋਟਲ ਐਕਸਪੋਰਟ ਆ
ਉਹ ਅਮਰੀਕਾ
ਜਾਂਦੀ ਰਹੀ ਹੈ. ਹੁਣ ਡਾਈਵਰਸੀਫਿਕੇਸ਼ਨ ਅਸੀਂ ਕਰ ਰਹੇ ਹਾਂ ਤੇ ਉਹਦੇ ਬਾਵਜੂਦ 67% ਸਮਾਨ ਅਸੀਂ ਅਜੇ ਵੀ ਅਮਰੀਕਾ ਭੇਜਦੇ ਹਾਂ. ਸੋ ਅਸੀਂ ਹੋਰ ਇਹਨੂੰ ਵਧਾਉਣਾ ਚਾਹੁੰਦੇ ਹਾਂ ਡਾਈਵਰਸੀਫਿਕੇਸ਼ਨ ਨੂੰ, ਪਰ ਜੇ ਅਮਰੀਕਾ ਨਾਰਾਜ਼ ਹੋ ਗਿਆ ਫਿਰ ਅਸੀਂ ਕਿੱਥੇ ਖੜੇ, ਤੇ ਉਹਦੇ ਬਾਵਜੂਦ 67% ਸਮਾਨ ਅਸੀਂ ਅਜੇ ਵੀ ਅਮਰੀਕਾ ਭੇਜਦੇ ਹਾਂ. ਸੋ ਅਸੀਂ ਹੋਰ ਇਹਨੂੰ ਵਧਾਉਣਾ ਚਾਹੁੰਦੇ ਹਾਂ ਡਾਈਵਰਸੀਫਿਕੇਸ਼ਨ ਨੂੰ, ਪਰ ਜੇ ਅਮਰੀਕਾ ਨਾਰਾਜ਼ ਹੋ ਗਿਆ ਫਿਰ ਅਸੀਂ ਕਿੱਥੇ ਖੜੇ.
ਹਾਂ, ਤੇ ਜਿਹੜੇ ਇੱਥੇ ਕਨੋਲਾ ਫਾਰਮਰਸ ਦੇ ਉੱਪਰ ਟੈਰਿਫ ਚਾਈਨਾ ਨੇ ਲਗਾਤਾ ਸੀ ਰਿਟੈਲੀਏਟਰੀ 76% ਤੱਕ ਦਾ, ਉਹ ਕਹਿੰਦੇ ਤੁਸੀਂ ਆਟੋ ਸੈਕਟਰ ਨੂੰ ਬਚਾਉਂਦੇ ਹੋਏ ਸਾਡੀ ਬਲੀ ਦੇਈ ਜਾ ਰਹੇ ਹੋ. ਸੋ ਇਟਸ ਅ ਵੈਰੀ ਟਾਈਟ ਰੋਪ ਵਾਕ, ਸੌਖਾ ਫੈਸਲਾ
ਨਹੀਂ.
ਮਾਰਕ ਕਾਰਨੀ ਵਾਸਤੇ ਜਿਹੜਾ ਚਾਈਨਾ ਦਾ ਟ੍ਰਿਪ ਹੈ, ਇਟਸ ਨਾਟ ਗੋਇੰਗ ਟੂ ਬੀ ਐਨ ਈਜ਼ੀ
ਟੈਕਸਪੇਅਰ ਫੰਡਡ ਵੈਕੇਸ਼ਨ.
ਉਹਦੇ ਨਾਲ ਵਾਸੂ ਜੀ ਜਿਹੜਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨੈਕਸਟ ਵੀਕ ਚਾਈਨਾ ਜਾਣਾ, ਉਹ 13 ਤਰੀਕ ਨੂੰ ਜਾ ਰਹੇ ਨੇ, 13 ਤੋਂ ਉਹਨਾਂ ਦਾ ਟ੍ਰਿਪ ਸ਼ੁਰੂ ਹੋ ਰਿਹਾ ਰਾਦਰ. ਅਜੇ ਤੱਕ ਨਾ ਇਹ ਗੱਲ ਦੀ ਕਲੈਰਿਟੀ ਨਹੀਂ ਸੀ, ਸਿਰਫ ਸੋਰਸਿਸ ਦੇ ਹਵਾਲੇ ਤੋਂ ਖਬਰ ਸੀ ਕਿ ਵਾਪਸ ਆਉਂਦੇ ਹੋਏ ਪ੍ਰਧਾਨ ਮੰਤਰੀ ਕਤਰ ਦੀ ਰਾਜਧਾਨੀ ਦੋਹਾ ਦੇ ਵਿੱਚ ਵੀ ਰੁਕਦੇ ਹੋਏ ਆਉਣਗੇ, ਕਿਉਂਕਿ ਉੱਥੇ ਜਿਹੜੇ ਅਰਬਪਤੀ ਇਨਵੈਸਟਰਸ ਨੇ, ਉੱਥੋਂ ਦੇ ਜਿਹੜੇ ਸ਼ੇਖ ਨੇ, ਉਹਨਾਂ ਨਾਲ ਮੁਲਾਕਾਤ ਕਰਕੇ ਮਕਸਦ ਇਹ ਆ ਕਿ ਉਹਨਾਂ ਨੂੰ ਇਸ ਗੱਲ ਵਾਸਤੇ ਮਨਾਇਆ ਜਾ ਸਕੇ ਕਿ ਤੁਸੀਂ ਕੈਨੇਡਾ ਦੇ ਵਿੱਚ ਇਨਵੈਸਟ ਕਰੋ. ਹੁਣ ਇਸ ਗੱਲ ਦੀ ਪੁਸ਼ਟੀ ਪ੍ਰਾਈਮ ਮਿਨਿਸਟਰਜ਼ ਆਫਿਸ ਵੱਲੋਂ ਕਰ ਦਿੱਤੀ ਗਈ ਆ ਕਿ ਚਾਈਨਾ ਦੇ ਦੌਰੇ ਤੋਂ ਬਾਅਦ ਵਾਪਸ ਆਉਂਦੇ ਹੋਏ ਪ੍ਰਧਾਨ ਮੰਤਰੀ ਦੋਹਾ ਦੇ ਵਿੱਚ ਵੀ ਰੁਕਣਗੇ ਤੇ ਉੱਥੇ ਸ਼ੇਖਾਂ ਨੂੰ ਮਿਲ ਕੇ ਆਉਣਗੇ.
ਯਾ ਤੇ ਪਹਿਲਾਂ ਸਿਰਫ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਚਾਈਨਾ ਜਾ ਰਹੇ ਨੇ ਤੇ ਨਾਲ ਡੈਵੋਸ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੇ ਸਮਿਟ ਦੇ ਵਿੱਚ ਉਹ ਸ਼ਾਮਲ ਹੋਣਗੇ.
ਹਾਂਜੀ,
ਪਰ ਜਿਹੜੀ ਕਤਰ ਵਾਲੀ ਗੱਲ ਆ ਇਹ ਸੋਰਸਿਸ ਦੇ ਹਵਾਲੇ ਤੋਂ ਹੀ ਸੀ, ਪਰ ਉਹਦੀ ਕੱਲ ਪੁਸ਼ਟੀ ਹੋ ਗਈ ਆ ਕਿ 18 ਤਰੀਕ ਨੂੰ ਵੀ ਰੁਕ ਕੇ ਆਉਣਗੇ.
ਜੀ,
ਜਿਵੇਂ ਯੂ ਏ ਵਾਲਿਆਂ ਨੂੰ ਮਿਲ ਕੇ ਆਏ ਸੀ
ਜਦੋਂ ਗਏ ਸੀ,
ਉਦੋਂ ਗਏ ਸੀ
ਏਪੈਕਸ ਸਮਿਟ,
ਆਈ ਥਿੰਕ ਜੀ ਟਵੈਂਟੀ
ਵਾਸਤੇ, ਯਾ ਜੀ ਟਵੈਂਟੀ
ਵਾਸਤੇ
ਸਾਊਥ ਅਫਰੀਕਾ ਗਏ ਸੀ ਉਦੋਂ. ਹਾਂ, ਸਾਊਥ ਅਫਰੀਕਾ
ਉਦੋਂ,
ਕਰੈਕਟ. ਵੈਂਚਰ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਇਸ ਆਵਰ ਦੇ ਸਪੋਂਸਰ ਨੇ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ ਫਾਈਲ ਕਰਨੀ, ਵਰਕ ਪਰਮਿਟ ਲੈਣਾ, ਸਟੂਡੈਂਟ ਵੀਜ਼ਾ, ਸਪਾਊਸ, ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ ਕਰਾਉਣੀ ਆ. ਇੰਪਲੋਇਰਸ ਨੇ ਵਰਕਰਸ ਹਾਇਰ ਕਰਨੇ ਨੇ, ਵੈਂਚਰ ਇਮੀਗ੍ਰੇਸ਼ਨ ਨਾਲ ਸੰਪਰਕ ਕਰੋ. ਇੱਕ ਆਫਿਸ ਇਹਨਾਂ ਦਾ ਐਡਮਿੰਟਨ ਵਿੱਚ ਆ, ਇੱਕ ਆਫਿਸ ਡੈਲਟਾ 'ਚ ਡੈਲਟਾ ਰਾਈਜ਼ ਵਾਲੀ ਬਿਲਡਿੰਗ ਵਿੱਚ. ਕਾਲ 604-503-4311, 604-503-4311, ਵੈਂਚਰ ਇਮੀਗ੍ਰੇਸ਼ਨ. ਤੇ ਏ ਐਮ ਸੀ ਇੰਸ਼ੋਰੈਂਸ ਵੀ ਪ੍ਰੋਗਰਾਮ ਦੇ ਸਾਡੇ ਇਸ ਆਵਰ ਦੇ ਸਪੋਂਸਰ ਨੇ। ਸਾਰੇ ਕਰਦੇ ਨੇ ਅਗਰੀ, ਬੈਸਟ ਪਲਾਨ ਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC। ਹੋਮ, ਆਟੋ, ਕਮਰਸ਼ੀਅਲ, ਲਾਈਫ ਜਾਂ ਕੋਈ ਵੀ ਇੰਸ਼ੋਰੈਂਸ ਹੋਵੇ, ਬੈਸਟ ਰੇਟਸ ਅਤੇ ਬੈਟਰ ਸਰਵਿਸ ਲਈ ਸੰਪਰਕ ਕਰੋ AMC ਇੰਸ਼ੋਰੈਂਸ ਨਾਲ। ਇੰਸ਼ੋਰੈਂਸ ਜਿੱਥੋਂ ਮਰਜ਼ੀ ਕਰਾਓ, ਇੱਕ ਵਾਰੀ AMC ਨੂੰ ਰੇਟ ਕੰਪੈਰੀਜ਼ਨ ਲਈ ਫੋਨ ਜ਼ਰੂਰ ਕਰ ਲੈਣਾ। ਇਹਨਾਂ ਦੇ ਸਾਰੇ ਦਫ਼ਤਰ ਹਫ਼ਤੇ ਦੇ 7 ਦਿਨ ਸਵੇਰੇ 9 ਤੋਂ ਰਾਤੀ 9 ਵਜੇ ਤੱਕ ਖੁੱਲ੍ਹਦੇ ਨੇ। AMC ਇੰਸ਼ੋਰੈਂਸ, ਕਾਲ 604-670-3388, 604-670-3388, ਕੋਟ ਹਾਸਲ ਕਰਨ ਲਈ amcinsurance.ca ਤੇ ਜਾਓ। ਦੈਟਸ amcinsurance.ca। ਵਾਸੂ ਜੀ, ਸਟੈਟਿਸਟਿਕਸ ਕੈਨੇਡਾ ਨੇ ਅੱਜ ਦਸੰਬਰ ਮਹੀਨੇ ਦੇ ਜੋਬ ਨੰਬਰ ਸਾਂਝੇ ਕੀਤੇ ਨੇ। ਦਸੰਬਰ 'ਚ ਕੈਨੇਡੀਅਨ ਇਕਾਨਮੀ 'ਚ 8200 ਨੌਕਰੀਆਂ ਦਾ ਵਾਧਾ ਹੋਇਆ ਹੈ, ਪਰ ਇਸ ਦੇ ਬਾਵਜੂਦ ਬੇਰੁਜ਼ਗਾਰੀ ਦੀ ਦਰ ਜਿਹੜੀ ਨਵੰਬਰ ਦੇ ਵਿੱਚ 6.5% ਸੀ, ਉਹ ਵੱਧ ਕੇ 6.8% ਹੋ ਗਈ ਹੈ। ਸੋ ਆਮ ਤੌਰ 'ਤੇ ਬੇਰੁਜ਼ਗਾਰੀ ਦੀ ਦਰ ਮਨ 'ਚ ਇਹ ਆਏਗਾ ਵੀ ਨੌਕਰੀਆਂ ਦੀ ਗਿਣਤੀ ਘਟੀ ਹੋਏਗੀ, ਜੋਬ ਲੋਸਿਸ ਹੋਏ ਹੋਣਗੇ, ਤਾਂਹੀਓ ਬੇਰੁਜ਼ਗਾਰੀ ਵਧੀ ਆ। ਇੱਥੇ ਜੋਬਸ ਦੇ ਵਿੱਚ ਵੀ ਵਾਧਾ ਹੋਇਆ, ਭਾਵੇਂ ਮਾੜਾ ਜਿਹਾ ਹੀ ਆ, 8200 ਜੋਬਸ ਅਕਰੋਸ ਦ ਕੈਨੇਡੀਅਨ ਇਕਾਨਮੀ, ਨੈੱਟ ਜੋਬਸ ਐਡੀਸ਼ਨ, ਪਰ ਬੇਰੁਜ਼ਗਾਰੀ ਦੀ ਦਰ ਫਿਰ ਵੀ ਵੱਧ ਗਈ। ਤੇ ਉਹਦੇ ਪਿੱਛੇ ਰੀਜ਼ਨ ਆਇਆ ਕਿ ਜ਼ਿਆਦਾ ਲੋਕੀ ਕੰਮ ਲੱਭਦੇ ਸੀ।
ਯਾ ਆਬਵੀਅਸਲੀ ਕਿ ਮੋਰ ਪੀਪਲ ਆਰ ਲੁਕਿੰਗ ਫਾਰ ਜੋਬਸ ਐਂਡ ਦੇ ਆਰ ਨਾਟ ਗੈਟਿੰਗ ਦ ਜੋਬਸ। ਸੋ ਬੇਰੁਜ਼ਗਾਰੀ 6.8% ਤੇ ਪਹੁੰਚ ਗਈ, 6.8% ਤੇ ਪਹੁੰਚ ਗਈ ਹੈ, ਜੋ ਕਿ ਨਵੰਬਰ ਵਿੱਚ 6.5% ਸੀ। ਸੋ ਜਿਹੜੀਆਂ ਜੋਬਸ ਐਡ ਹੋਈਆਂ ਨੇ 8200 ਐਡ ਹੋਈਆਂ, ਫੁੱਲ ਟਾਈਮ ਜੋਬਸ ਵੈਸੇ ਜੇ ਆਪਾਂ ਦੇਖੀਏ ਤਾਂ 50200 ਐਡ ਹੋਈਆਂ ਨੇ। 50,200 ਫੁੱਲ ਟਾਈਮ ਜੋਬਸ ਵਰ ਐਡਿਡ,
ਪਰ ਪਾਰਟ ਟਾਈਮ ਜੋਬਸ ਦਾ ਨੁਕਸਾਨ ਹੋਇਆ,
ਪਾਰਟ ਟਾਈਮ ਜੋਬਸ 42,000 ਘੱਟ ਗਈਆਂ।
ਪਾਰਟ ਟਾਈਮ ਜੋਬਸ ਦੇ ਵਿੱਚ ਆਈ ਗਿਰਾਵਟ ਇੱਕ ਹੋਰ ਡੇਟਾ ਸੈੱਟ ਡੇਟਾ ਪੁਆਇੰਟ ਦੇ ਨਾਲ ਕਨੈਕਟ ਹੁੰਦੀ ਵਾਸੂ ਜੀ, ਜਿਹੜਾ ਯੂਥ ਅਨਇੰਪਲੋਇਮੈਂਟ ਆ, ਜੇ ਕੋਈ ਯੰਗ ਕੈਨੇਡੀਅਨਸ ਵਾਸਤੇ ਜੋਬ ਲੱਭਣੀ ਇਸ ਵੇਲੇ ਅਜੇ ਵੀ ਬੜੀ ਮੁਸ਼ਕਲ ਹੋਈ ਹੋਈ ਆ। 15-24 ਸਾਲ ਵਾਲਾ ਜਿਹੜਾ ਉਮਰ ਵਰਗ ਆ, ਜ਼ਿਆਦਾਤਰ ਦੇਖੋ ਉਹਨਾਂ ਦੇ ਵਿੱਚੋਂ ਸਟੂਡੈਂਟਸ ਹੁੰਦੇ ਨੇ ਅਤੇ ਉਹ ਪਾਰਟ ਟਾਈਮ ਜੋਬਸ ਹੀ ਕਰਿਆ ਕਰਦੇ ਨੇ। ਪਾਰਟ ਟਾਈਮ ਜੋਬਸ ਦੇ ਵਿੱਚ ਗਿਰਾਵਟ ਕਰਕੇ ਯੂਥ ਅਨਇੰਪਲੋਇਮੈਂਟ ਦੇ ਰੇਟ 'ਚ 0.5% ਦਾ ਪਰਸੈਂਟੇਜ ਪੁਆਇੰਟ ਦਾ ਵਾਧਾ ਹੋ ਗਿਆ, ਇਹ ਹੁਣ ਵੱਧ ਕੇ 13.3% ਤੇ ਹੋ ਗਿਆ। ਸੋ 15 ਕੰਪੇਅਰ ਟੂ ਲਾਸਟ ਈਅਰ।
ਜੇ ਤੁਸੀਂ ਸਤੰਬਰ ਨਾਲ ਕੰਪੇਅਰ ਕਰੋਗੇ, ਸਤੰਬਰ ਦੇ ਵਿੱਚ ਯੂਥ ਅਨਇੰਪਲੋਇਮੈਂਟ 14.7% ਸੀ, ਉਹਦੇ ਮੁਕਾਬਲੇ ਸਤੰਬਰ ਦੇ ਵਿੱਚ 14.7% ਸੀ ਪੀਕ ਤੇ। ਸੋ ਜੋ ਵਾਧਾ ਹੋਇਆ ਹੈ ਉਹ ਹੋਇਆ ਹੈ ਨਵੰਬਰ ਟੂ ਨਵੰਬਰ, ਨਾਟ ਲਾਸਟ ਈਅਰ, ਮਾਈ ਬੈਡ,
ਨਵੰਬਰ ਦੇ ਮੁਕਾਬਲੇ ਤਾਂ 0.5% ਪੁਆਇੰਟ ਵੱਧ ਗਿਆ। ਸੋ ਇਹ 13.3% ਆ। ਯਾਰ, ਦਸੰਬਰ ਦੇ ਮਹੀਨੇ 'ਚ ਪਾਰਟ ਟਾਈਮ ਜੋਬਸ ਦਾ ਨੁਕਸਾਨ ਹੋਣਾ, ਮੈਨੂੰ ਲੱਗਦਾ ਇਹ ਨੋਰਮਲ ਟ੍ਰੈਂਡ ਨਹੀਂ ਆ। ਦਸੰਬਰ ਦੇ ਵਿੱਚ ਤਾਂ ਸਗੋਂ ਦੇਖੋ, ਦਸੰਬਰ 'ਚ ਪਾਰਟ ਟਾਈਮ ਹਾਇਰਿੰਗਸ ਨਹੀਂ ਹੁੰਦੀਆਂ, ਹਾਇਰਿੰਗਸ ਪਹਿਲਾਂ ਹੋ ਚੁੱਕੀਆਂ ਹੁੰਦੀਆਂ ਨੇ। ਦਸੰਬਰ ਦੇ ਵਿੱਚ ਪਾਰਟ ਟਾਈਮ ਜਿਹੜੇ, ਕਿਉਂਕਿ ਰੀਟੇਲ ਸਟੋਰਸ ਦੇ ਵਿੱਚ ਕੰਮ ਵਧਿਆ ਹੋਇਆ ਹੁੰਦਾ, ਉਹ ਅਕਤੂਬਰ ਦੇ ਵਿੱਚ, ਅਕਤੂਬਰ ਨਵੰਬਰ ਦੇ ਵਿੱਚ ਉਹ ਹਾਇਰਿੰਗ ਹੋ ਚੁੱਕੀ ਹੁੰਦੀ ਆ। ਦਸੰਬਰ ਦਾ ਮਹੀਨਾ ਪਾਰਟ ਟਾਈਮ ਜੋਬਸ ਦੇ ਪੁਆਇੰਟ ਆਫ ਵਿਊ ਤੋਂ ਬੜਾ ਸਟੈਡੀ ਮਹੀਨਾ ਹੋਇਆ ਕਰਦਾ ਰੀਟੇਲ ਸੈਕਟਰ ਦੇ ਵਿੱਚ, ਪਰ ਇੱਥੇ ਜੋਬਸ ਦੇ ਵਿੱਚ ਗਿਰਾਵਟ ਆਈ ਆ। ਜੇ 55 ਸਾਲ ਜਾਂ ਉਸ ਤੋਂ ਉੱਪਰ ਵਾਲਾ ਬਸ ਜਿਹੜਾ ਉਮਰ ਵਰਗ ਆ, ਉਹਨਾਂ ਵਾਸਤੇ ਜੋਬਸ ਦੇ ਵਿੱਚ ਗੇਨ ਜ਼ਰੂਰ ਦੇਖੇ ਗਏ ਨੇ। ਜਿਹੜੇ ਤੁਸੀਂ ਫੁੱਲ ਟਾਈਮ ਜੋਬਸ ਦਾ ਜ਼ਿਕਰ ਕੀਤਾ ਕਿ 50,200 ਨਵੀਆਂ ਨੌਕਰੀਆਂ ਫੁੱਲ ਟਾਈਮ ਐਡ ਹੋਈਆਂ ਨੇ ਦਸੰਬਰ 'ਚ, ਹੈਲਥ ਅਤੇ ਸੋਸ਼ਲ ਅਸਿਸਟੈਂਸ ਸੈਕਟਰ 'ਚ 21,000, ਪ੍ਰੋਫੈਸ਼ਨਲ ਸਾਇੰਟੀਫਿਕ ਐਂਡ ਟੈਕਨੀਕਲ ਸਰਵਿਸਿਜ਼ ਦੇ ਵਿੱਚ 18,000 ਜੋਬਸ ਐਡ ਹੋਈਆਂ, ਮੈਨੂਫੈਕਚਰਿੰਗ ਸੈਕਟਰ ਦੇ ਵਿੱਚ, ਨਹੀਂ ਸੋਰੀ, ਪ੍ਰੋਫੈਸ਼ਨਲ ਸਾਇੰਟੀਫਿਕ ਦੇ ਵਿੱਚ 18,000 ਜੋਬਸ
ਘਟੀਆਂ
ਨੇ, ਮੈਨੂਫੈਕਚਰਿੰਗ ਸੈਕਟਰ ਦੇ ਵਿੱਚ 4,300 ਜੋਬਸ ਦਾ ਵਾਧਾ ਹੋਇਆ
ਤੇ ਅਕੋਮੋਡੇਸ਼ਨ ਐਂਡ ਫੂਡ ਸੈਕਟਰ ਦੇ ਵਿੱਚ 12,000 ਜੋਬਸ ਘਟੀਆਂ ਨੇ। ਸੋ ਐਵਰੇਜ ਆਵਰਲੀ ਵੇਜ ਦੀ ਜੇ ਗੱਲ ਕਰੀਏ, ਉਹ 3.4% ਵਧੀ ਹੈ ਐਸ ਕੰਪੇਅਰ ਟੂ ਲਾਸਟ ਈਅਰ। ਸੋ ਨਵੰਬਰ ਦੇ ਵਿੱਚ ਜਿਹੜਾ ਈਅਰ ਓਵਰ ਈਅਰ ਵਾਧਾ ਸੀ ਇਹ 3.6% ਦਾ ਸੀ, ਦਸੰਬਰ ਦੇ ਵਿੱਚ 3.4% ਐਵਰੇਜ ਵੇਜਸ ਵਧੀਆਂ ਨੇ। BC ਦੇ ਵਿੱਚ ਬੇਰੁਜ਼ਗਾਰੀ 6.4% ਰਹੀ ਹੈ ਤੇ ਨਵੰਬਰ ਦੇ ਵਿੱਚ ਵੀ ਇਹ 6.4 ਹੀ ਸੀ।
ਜਿਹੜਾ ਹੁਣ ਇੱਧਰ ਵਟਸਐਪ 'ਤੇ ਇੱਕ ਮੈਸੇਜ ਆ, ਉਹ ਦੱਸ ਰਹੇ ਨੇ ਸਾਡੇ ਲਿਸਨਰ, ਕਹਿੰਦੇ ਉਹਨਾਂ ਦੇ ਵਾਈਫ ਕਦ ਤੋਂ ਕੰਮ ਲੱਭ ਰਹੇ ਨੇ, ਨਾ ਪਾਰਟ ਟਾਈਮ ਨਾ ਫੁੱਲ ਟਾਈਮ ਕੰਮ ਕੋਈ ਨਹੀਂ ਮਿਲਦਾ। ਜਿਹੜੀ ਇਹ ਗੱਲ ਨਾ ਵੀ ਫੁੱਲ ਟਾਈਮ ਜੋਬਸ ਦਾ ਐਡੀਸ਼ਨ ਹੋਇਆ, ਹੁਣ LMIA ਵਾਲੀ ਗੱਲ ਵੀ ਇੱਥੇ ਹੈ ਕਿ ਜਿਹੜੀਆਂ ਕੋਈ ਮੈਨੇਜੀਰੀਅਲ ਜਾਂ ਹਾਈ ਵੇਜ ਵਾਲੀਆਂ ਜੋਬਸ ਨੇ, LMIA ਉਹਨਾਂ ਵਾਸਤੇ ਇਸ਼ੂ ਹੋ ਰਹੀ ਆ, ਅਤੇ ਜਿਹੜੀਆਂ ਇਹ ਕਈ ਫੁੱਲ ਟਾਈਮ ਜੋਬਸ ਦੇ ਵਿੱਚ ਵਾਧਾ, ਫੁੱਲ ਟਾਈਮ ਇੰਪਲੋਇਮੈਂਟ ਦਾ ਵਾਧਾ ਹੈ, ਕੁਝ ਸੁਣਨ ਵਾਲਿਆਂ ਦਾ ਖਦਸ਼ਾ ਹੈ ਵੀ ਇਹ ਵੀ LMIA ਵਾਲੀ ਖੇਡ ਹੋ ਸਕਦੀ ਆ।
ਤੇ ਇਕਨੋਮੀ ਜਿਹੜੇ ਨੰਬਰਸ ਜਿਹੜੇ ਜੋਬਸ ਦੇ ਆ ਰਹੇ ਨੇ ਸਤੰਬਰ ਤੋਂ ਪਹਿਲਾਂ,
ਹਾਂਜੀ,
ਜਿਹੜੇ 8 ਮਹੀਨੇ ਸੀਗੇ ਜੋਬਸ ਦੇ ਵਿੱਚ ਗਿਰਾਵਟ ਆਉਂਦੀ ਰਹੀ, ਪਰ ਸਤੰਬਰ, ਅਕਤੂਬਰ ਤੇ ਨਵੰਬਰ ਦੇ ਵਿੱਚ ਬਹੁਤ ਸਾਰੀਆਂ ਜੋਬਸ ਐਡ ਹੋਈਆਂ, ਟੋਟਲ ਮਿਲਾ ਕੇ 1,81,000 ਜੋਬਸ।
ਸੋ ਦੈਟ ਵਾਸ ਐਵਰੇਜ 60,000 ਪਰ ਮੰਥ
ਐਵਰੇਜ ਨਿਕਲਦੀ ਰਹੀ।
ਕੀ ਵਾਸੂ ਜੀ, ਇਕਨੋਮੀ ਦੇ ਵਿੱਚ ਕੋਈ ਇੰਨੀ ਜ਼ਿਆਦਾ ਹਰਕਤ ਸੀਗੀ?
ਸਾਡੇ ਲਿਸਨਰਸ ਦੇ ਜੋ ਮੈਸੇਜਸ ਆਉਂਦੇ ਨੇ ਉਹਨਾਂ ਤੋਂ ਤਾਂ ਨਹੀਂ ਲੱਗਦਾ
ਕਿ
ਇੰਨੀਆਂ ਜੋਬਸ ਐਡ ਹੋਈਆਂ ਨੇ, ਪਰ ਜੋ ਸਟੈਟ ਕੈਨ ਦੇ ਅੰਕੜੇ ਨੇ ਉਹ ਕਹਿੰਦੇ ਸਤੰਬਰ, ਅਕਤੂਬਰ, ਨਵੰਬਰ ਚ ਮਿਲਾ ਕੇ 1 ਲੱਖ 81,000 ਜੌਬਸ ਐਡ ਹੋਈਆਂ ਤੇ ਦਸੰਬਰ ਦੇ ਵਿੱਚ ਵੀ 8,200 ਜੌਬਸ ਨੈਟ ਐਡੀਸ਼ਨ ਹੋਈ ਆ।
ਸੋ ਜੇ ਤੁਸੀਂ ਇਹਨੂੰ
ਜੋ ਜੌਬਸ ਤਾਂ ਜੇ ਤੁਸੀਂ ਪਾਰਟ ਟਾਈਮ ਜੌਬਸ ਜੋ ਘਟੀਆਂ 42,000 ਉਹਨਾਂ ਨੂੰ ਸਾਈਡ ਤੇ ਰੱਖ ਦਿਓ, ਜੇ ਫੁੱਲ ਟਾਈਮ ਜੌਬਸ ਤਾਂ ਇਹ ਕਹਿੰਦੇ ਦਸੰਬਰ ਦੇ ਵਿੱਚ ਵੀ 50,000 ਐਡ ਹੋਈਆਂ ਨੇ
ਜੀ ਅਕਰੋਸ ਦਾ ਕੰਟਰੀ ਐਂਡ ਇਹ ਸਭ ਉਦੋਂ ਜਦੋਂ ਸਾਡਾ ਮੈਨੂਫੈਕਚਰਿੰਗ ਸੈਕਟਰ ਸਾਡਾ ਲੰਬਰ ਸੈਕਟਰ ਚੋਂ ਕਿੰਨੀਆਂ ਜੌਬਸ ਜਾਂਦੀਆਂ ਲੱਗੀਆਂ ਨੇ ਐਂਡ ਉਹ ਇਕੱਲਾ ਜਿਹੜਾ ਲੋਸ ਆ ਬੀ ਸੀ 'ਚ ਕੋਨਸਨਟ੍ਰੇਟਿਡ ਨਹੀਂ ਆ, ਲੰਬਰ ਸੈਕਟਰ ਐਟਲਾਂਟਿਕ ਕੈਨੇਡਾ ਦੇ ਵਿੱਚ ਵੀ ਇੰਪੋਰਟੈਂਟ ਸੈਕਟਰ ਆ, ਕਿਊਬੈਕ ਦੇ ਵਿੱਚ ਵੀ ਹੈਗਾ
ਜੀ,
ਉੱਥੇ ਵੀ ਹਜ਼ਾਰਾਂ ਦੀ ਗਿਣਤੀ ਲੋਕ ਕੰਮ ਕਰਦੇ ਨੇ ਇਸ ਸੈਕਟਰ ਦੇ ਵਿੱਚ।
ਬਿਲਕੁਲ, ਸੋ ਜਿਹੜੇ ਜਿਹੜੇ ਸੈਕਟਰਸ ਟੈਰਿਫਸ ਦੇ ਕਰਕੇ ਪ੍ਰਭਾਵਿਤ ਹੋਏ ਨੇ, ਚਾਹੇ ਉਹ ਆਟੋਮੋਟਿਵ ਸੈਕਟਰ ਹੋਵੇ, ਚਾਹੇ ਉਹ ਸਟੀਲ ਅਲੂਮੀਨੀਅਮ ਸੈਕਟਰ ਹੋਵੇ, ਚਾਹੇ ਉਹ ਲੰਬਰ ਸੈਕਟਰ ਹੋਵੇ, ਉਹਨਾਂ ਦੇ ਵਿੱਚ ਜੌਬਸ ਕਿੱਥੇ ਵਧੀਆਂ ਨੇ ਘਟੀਆਂ ਨੇ।
ਬਿਲਕੁਲ,
ਕੰਸਟਰਕਸ਼ਨ ਦੀ ਗੱਲ ਹੋਵੇ, ਟਰਾਂਸਪੋਰਟੇਸ਼ਨ ਦੀ ਵੀ ਕੁਝ ਹੱਦ ਤੱਕ, ਸੋ ਇਹਨਾਂ ਦੇ ਵਿੱਚ ਜੌਬਸ ਵਧੀਆਂ ਤਾਂ ਨਹੀਂ ਹੈਗੀਆਂ
ਜੀ ਜੀ। ਫਾਈਨੈਂਸ਼ੀਅਲ ਸਰਵਿਸ ਸੈਕਟਰ ਦੇ ਵਿੱਚ ਸਾਰਾ ਕੁਝ ਜਿਹੜਾ ਉਹਦੇ ਨਾਲ ਰਿਲੇਟਡ ਆ, ਪਰ ਪਤਾ ਨਹੀਂ ਨੰਬਰਸ ਫਿਰ ਕਿਹੜੇ ਪਾਸਿਓਂ ਆ ਰਹੇ ਨੇ।
ਆ ਦੇਖੋ ਨਾ, ਹੈਲਥ ਐਂਡ ਸੋਸ਼ਲ ਅਸਿਸਟੈਂਸ ਸੈਕਟਰ, ਹੈਲਥ ਕੇਅਰ ਐਂਡ, ਸੋ ਇਹ ਸਰਕਾਰੀ ਜੌਬਸ ਨੇ, ਸੋ 21,000 ਵਧੀਆਂ ਨੇ। ਪ੍ਰੋਫੈਸ਼ਨਲ ਸਾਇੰਟੀਫਿਕ ਐਂਡ ਟੈਕਨੀਕਲ ਸਰਵਿਸਿਜ਼
ਉਹ ਘਟੀਆਂ ਨੇ,
ਉੱਥੇ 18,000 ਘਟੀਆਂ ਨੇ। ਮੈਨੂਫੈਕਚਰਿੰਗ ਦੇ ਵਿੱਚ ਸਿਰਫ 4,300 ਦਾ ਹੀ ਵਾਧਾ ਹੋਇਆ
ਜੀ। ਚਲੋ ਵੇਖਦੇ ਹਾਂ ਵਾਸੂ ਜੀ ਕਿ ਅੱਛਾ, ਬੈਂਕ ਆਫ ਕੈਨੇਡਾ ਦੀ ਪਹਿਲੀ ਮੀਟਿੰਗ ਆਈ ਥਿੰਕ 28 ਤਰੀਕ ਨੂੰ ਆ,
ਜਿਹੜੀ
ਕਿ ਬੈਂਕ ਆਫ ਕੈਨੇਡਾ ਵੱਲੋਂ 28 ਤਰੀਕ ਆ ਵਾਸੂ ਜੀ, 28 ਤਰੀਕ, ਫਿਰ ਉਸ ਤੋਂ ਬਾਅਦ 18 ਮਾਰਚ ਆ, ਤੇ ਉਸ ਤੋਂ ਪਹਿਲਾਂ 28 ਜਨਵਰੀ ਤੋਂ ਪਹਿਲਾਂ 19 ਜਨਵਰੀ ਨੂੰ ਜਿਹੜਾ ਬਿਜ਼ਨਸ ਆਊਟਲੁੱਕ ਸਰਵੇ ਨਹੀਂ ਆਉਂਦਾ ਹੁੰਦਾ,
ਹਾਂਜੀ,
ਉਹ 19 ਜਨਵਰੀ ਨੂੰ ਆਉਣਾ,
ਰਾਈਟ,
ਕਿ ਬਿਜ਼ਨਸਿਸ ਦਾ ਕਿਹੋ ਜਿਹਾ ਉਹਨਾਂ ਨੂੰ
ਕੰਜ਼ਿਊਮਰ ਐਕਸਪੈਕਟੇਸ਼ਨ ਐਂਡ ਬਿਜ਼ਨਸ ਆਊਟਲੁੱਕ,
ਹਾਂ, ਉਹਨਾਂ ਨੂੰ ਕੀ ਲੱਗਦਾ ਵੀ ਆਉਣ ਵਾਲਾ ਜਿਹੜਾ ਕੁਆਟਰ ਆ ਜਾਂ ਆਉਣ ਵਾਲੇ ਮਹੀਨੇ ਕਿਹੋ ਜਿਹੇ ਰਹਿਣਗੇ। ਵਾਸੂ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ ਵਿਜੇ ਜੀ।
ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਅਗਲੇ ਹਫ਼ਤੇ ਫਿਰ ਗੱਲ ਹੁੰਦੀ ਹੈ। ਯੂ ਹੈਵ ਅ ਵੈਰੀ ਨਾਈਸ ਵੀਕਐਂਡ।
ਯੂ ਟੂ ਵਿਜੇ ਜੀ, ਥੈਂਕ ਯੂ ਵੈਰੀ ਮੱਚ।
ਕੋਸਕੋ ਜਾਣਾ ਫਿਰ ਅੱਜ?